ताहि कुल को नाम
उन
दुआ दस गोरिंद को मेरी है पर नाम।
मात भुपिंदर दे प्यारे नंदना चरणा दे विच दास करे बंदना, चरणा दे विच दास करे बंदना।
तुमरी ले ओट कलम उचाईया, गुरु जगजीत होवना सहाईया, गुरु जगजीत होवना सहाईया।
ओ मात भुपिंदर दे प्यारे नंदना चरणा दे विच दास करे बंदना, चरणा दे विच दास करे बंदना।
तुमरी ले ओट कलम उठाईया, गुरु जगजीत होवना सहाईया, गुरु जगजीत होवना सहाईया।
बेनती है मेरी मन जूर करो जी, दुख रोग सारे चूरो चूर करो जी, दुख रोग सारे चूरो चूर करो जी।
चरासी विचो तुसा लेवना बचाईया, गुरु जगजीत होवना सहाईया, गुरु जगजीत होवना सहाईया।
काम क्रोध लो मोदी जाड़ पोट दे, जन्म मरण वाला गेड़ कट दे, जन्म मरण वाला गेड़ कट दे।
तेरे कोल सब रोगा दी दवाईया, गुरु जगजीत होवना सहाईया, गुरु जगजीत होवना सहाईया।
नानक दे रूप विच जग तारिया, नानक दे रूप विच जग तारिया, देवलूत वाली कालू नू उधारिया, देवलूत वाली कालू नू उधारिया।
कोटे राशक दी काया पलटाईया, गुरु जगजीत होवना सहाईया, गुरु जगजीत होवना सहाईया।
विधि चंद पाठी बल दीच बह गया, उस वेले गुरां नू फिकर पै गया, उस वेले गुरां नू फिकर पै गया।
छेवा जामा लाज सिख दी रखाईया, गुरु जगजीत होवना सहाईया, गुरु जगजीत होवना सहाईया।
ओ राजे बाला राय रुस्तम राय सी, मर हट्टियां दी कैद चो छुड़ाए सी, मार हट्टियां दी कैद चो छुड़ाए सी।
जामे दस मेच तारती लुकाईया, गुरु जगजीत होवना सहाईया, गुरु जगजीत होवना सहाईया।
ओ जिवे तुसा है सी सदने नू तारिया जी, सदने नू तारिया, जिवे तुसा द्रौपदी दा दुख टारिया, जिवें तुसा द्रौपदी दा दुख टारिया।
एवें मुझ ताही लेवना बचाईया, गुरु जगजीत होवना सहाईया, गुरु जगजीत होवना सहाईया।
जिवें आप जी ने तारा राणी तारी सी, जिवें आप जी ने गण का उधारी सी, जिवें आप जी ने गण का उधारी सी।
द्वापर चियान कोब जातराईया, गुरु जगजीत होवना सहाईया, गुरु जगजीत होवना सहाईया।
ओ मेरा वाला हाथ मेरे सीस तरियो, मेरा वाला हाथ मेरे सीस तरियो, चरना तो कदे भी ना दूर करियो, चरना तो कदे भी ना दूर करियो।
गौर सेवक ने अर्ज सुनाईया, गुरु जगजीत होवना सहाईया, गुरु जगजीत होवना सहाईया।
सतगुरु जी दे पवित्र पावन दरबार दियां हाजरियां भरदी होई गुरु प्यारी साध संगत जीओ, सब माई भाई गज के आखो धन सतगुरु राम सिंह सच्चे पातशाह। ਇੱਕ ਵਾਰੀ ਹੋਰ ਕਿਰਪਾ ਕਰੋ, ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਖੇਚਲ ਕਰੋ, ਸਭ ਗੱਜ ਕੇ ਆਖੋ ਧੰਨ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਬ੍ਰਹਮ ਗਿਆਨੀ ਦੇ ਲੱਛਣ ਦੱਸਦੇ ਹਨ ਕਿ ਜਿਹੜਾ ਮਨੁੱਖ ਬ੍ਰਹਮ ਗਿਆਨੀ ਹੋਵੇ, ਬ੍ਰਹਮ ਗਿਆਨੀ ਦੀ ਪਹਿਚਾਣ ਕਿੰਨਾ ਗੁਣਾਂ ਤੋਂ ਹੁੰਦੀ ਏ। ਗੁਰੂ ਸਾਹਿਬ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਤੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਦੀ ਪਛਾਣ ਜਿਹੜੀ ਆ ਇਹਨਾਂ ਲੱਛਣਾਂ ਤੋਂ ਹੁੰਦੀ ਆ, ਮਨ ਸਾਚਾ ਮੁਖ ਸਾਚਾ ਸੋਏ। ਕਹਿੰਦੇ ਉਹ ਮਨ ਦਾ ਸੱਚਾ ਹੋਵੇ ਤੇ ਮੁਖ ਦੇ ਵਿੱਚੋਂ ਵੀ ਸੱਚ ਬੋਲਦਾ ਹੋਵੇ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਝੂਠ ਨਾ ਬੋਲਿਆ ਹੋਵੇ। ਮਨ ਸਾਚਾ ਮੁਖ ਸਾਚਾ ਸੋਏ ਤੇ ਅਵਰ ਨਾ ਪੇਖੈ ਏਕ ਸਬਿਨ ਕੋਏ। ਕਹਿੰਦੇ ਉਹਨੇ ਜ਼ਿੰਦਗੀ ਦੇ ਵਿੱਚ ਆਪਣੇ ਸਤਿਗੁਰੂ ਤੋਂ ਬਿਨਾਂ ਕਿਸੇ ਦੂਸਰੇ ਪਾਸੇ ਖਿਆਲ ਨਾ ਲੈ ਕੇ ਗਿਆ ਹੋਵੇ। ਇੱਕ ਆਪਣੇ ਸਤਿਗੁਰੂ ਦੇ ਉੱਤੇ ਟੇਕ ਤੇ ਭਰੋਸਾ ਰੱਖਿਆ ਹੋਵੇ। ਇਹ ਸਾਰੇ ਲੱਛਣ ਜਿਸ ਮਨੁੱਖ ਦੇ ਵਿੱਚ ਹਨ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਮਨ ਸਾਚਾ ਮੁਖ ਸਾਚਾ ਸੋਏ ਤੇ ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਸਾਰੇ ਹੀ ਗੁਣ ਜਿਹੜੇ ਹਨ ਬ੍ਰਹਮ ਗਿਆਨੀ ਦੇ ਵਿੱਚ ਹਨ। ਸੰਤ ਬਲਵੰਤ ਸਿੰਘ ਜੀ ਬੈਂਗਲੌਰ ਤੋਂ, ਜੇ ਆਪਾਂ ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਲਈਏ ਤੇ ਕੋਈ ਅਤਕਥਨੀ ਵਾਲੀ ਗੱਲ ਨਹੀਂ, ਕਿਉਂਕਿ ਜਿਹੜੇ ਮਨੁੱਖਾਂ ਨੇ ਉਹਨਾਂ ਦੇ ਕੋਲ ਰਹਿ ਕੇ ਵੇਖਿਆ ਹੈ ਜਾਂ ਉਹਨਾਂ ਦਾ ਸੰਗ ਕੀਤਾ ਹੈ, ਉਹਨਾਂ ਮਨੁੱਖਾਂ ਨੂੰ ਪਤਾ ਹੈ ਕਿ ਵਾਕਿਆ ਹੀ ਬ੍ਰਹਮ ਗਿਆਨੀਆਂ ਵਾਲੇ ਲੱਛਣ ਜਿਹੜੇ ਸਨ ਉਹ ਸੰਤ ਬਲਵੰਤ ਸਿੰਘ ਜੀ ਦੇ ਵਿੱਚ ਮੌਜੂਦ ਸਨ। ਤਕਰੀਬਨ 2 ਮਹੀਨਾ ਮੈਂ ਉਹਨਾਂ ਦੇ ਕੋਲ ਬੈਂਗਲੌਰ ਰਿਹਾ। 2 ਮਹੀਨਿਆਂ ਦੇ ਵਿੱਚ ਉਹਨਾਂ ਦਾ ਸੰਗ ਕੀਤਾ, ਕਦੀ ਵੀ ਰਸਨਾ ਦੇ ਉੱਤੇ ਕਿਸੇ ਦੇ ਨਾਲ ਵਿਰੋਧਤਾ ਵਾਲਾ ਸ਼ਬਦ ਨਹੀਂ ਆਇਆ ਤੇ ਕਦੀ ਬਣ ਦੇ ਵਿੱਚ ਹੰਕਾਰ ਨਹੀਂ ਆਇਆ, ਹਉਮੈ ਨਹੀਂ ਆਈ। ਇੰਨੀ ਮਨ ਦੇ ਵਿੱਚ ਠੰਡਕ ਤੇ ਇੰਨੀ ਨਿਮਰਤਾ ਕਿ ਜਿਹੜੇ ਉਹਨਾਂ ਦੇ ਨਾਲ ਵੈਰ ਵਿਰੋਧ ਕਰਦੇ ਸਨ ਉਹਨਾਂ ਨੂੰ ਵੀ ਉਹਨਾਂ ਨੇ ਆਪਣੀ ਨਿਮਰਤਾ ਦੇ ਗੁਣ ਦੇ ਨਾਲ ਆਪਣੇ ਵੱਲ ਖਿੱਚ ਲਿਆ ਤੇ ਉਹ ਵਿਰੋਧਤਾ ਛੱਡ ਕੇ ਉਹਨਾਂ ਦੇ ਸੱਜਣ ਬਣ ਗਏ। ਸੰਤ ਬਲਵੰਤ ਸਿੰਘ ਹੋਣਾਂ ਨੇ ਬੰਗਲੌਰ ਰਹਿ ਕੇ ਬਹੁਤ ਵੱਡੀ ਸੇਵਾ ਕੀਤੀ। ਤਕਰੀਬਨ ਸਾਰਾ ਉੱਥੋਂ ਦਾ ਪ੍ਰਬੰਧ ਜਿਹੜਾ ਉਹ ਇਹ ਹੀ ਵੇਖਿਆ ਕਰਦੇ ਸਨ, ਭਾਵੇਂ ਲੰਗਰ ਦਾ ਪ੍ਰਬੰਧ ਸੀ, ਭਾਵੇਂ ਸਾਧ ਸੰਗਤ ਦਾ ਪ੍ਰਬੰਧ ਸੀ, ਭਾਵੇਂ ਕੋਈ ਵੀ ਪ੍ਰਬੰਧ ਛੋਟਾ ਮੋਟਾ ਹੋਣਾ, ਤੇ ਇਸ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੀ ਜਿਹਦੇ ਵਿੱਚ ਸੰਤ ਬਲਵੰਤ ਸਿੰਘ ਜੀ ਸ਼ਾਮਲ ਨਹੀਂ ਸੀ ਹੁੰਦੇ, ਕਿਉਂਕਿ ਇੱਕ ਉਮਰ ਵਡੇਰੀ ਸੀ, ਵਡੇਰੀ ਉਮਰ ਕਰਕੇ ਤੇ ਉਹਨਾਂ ਨੂੰ ਮਾਣ ਸਾਰੇ ਦਿੰਦੇ ਹੀ ਸਨ, ਪਰ ਜ਼ਿਆਦਾ ਉਹਨਾਂ ਦੇ ਗੁਣਾਂ ਨੂੰ ਮਾਨਤਾ ਦਿੱਤੀ ਜਾਂਦੀ ਏ ਉਮਰ ਕਰਕੇ। ਤੇ ਅੱਜ ਵੀ ਲੋਕ ਬੜੇ ਵੱਡੇ ਹੋਣਗੇ, ਕਿਸੇ ਦੀ ਉਮਰ 60 ਸਾਲ ਏ, 70 ਸਾਲ ਏ, ਕਿਸੇ ਦੀ 80 ਸਾਲ ਏ, 85 ਸਾਲ ਏ, ਪਰ ਮਨੁੱਖ ਉਮਰ ਕਰਕੇ ਵੱਡਾ ਨਹੀਂ ਹੁੰਦਾ, ਮਨੁੱਖ ਗੁਣਾ ਕਰਕੇ ਵੱਡਾ ਹੁੰਦਾ ਤੇ ਗੁਣਾ ਕਰਕੇ ਸੰਤ ਬਲਵੰਤ ਸਿੰਘ ਜੀ ਵੱਡੇ ਸਨ ਤੇ ਇਸ ਕਰਕੇ ਹੀ ਉਹਨਾਂ ਦਾ ਸਾਰੇ ਸਤਿਕਾਰ ਕਰਦੇ ਸਨ। ਆਓ ਆਪਾਂ ਬ੍ਰਹਮ ਗਿਆਨੀ ਦੇ ਬਾਰੇ ਗੱਲ ਕਰਨੀ ਏ ਕਿ ਬ੍ਰਹਮ ਗਿਆਨੀ ਕਿਸ ਤਰ੍ਹਾਂ ਦਾ ਹੁੰਦਾ, ਉਹਦੀ ਅਵਸਥਾ ਕਿਸ ਤਰ੍ਹਾਂ ਦੀ ਹੁੰਦੀ ਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ੍ਰਿਸ਼ਟੀ ਦਾ ਭ੍ਰਮਣ ਕਰਦਿਆਂ ਕਰਦਿਆਂ ਬਹੁਤ ਸਾਰਿਆਂ ਇਲਾਕਿਆਂ ਦੇ ਵਿੱਚ ਚਰਨ ਪਾਏ ਤੇ ਦੀਨ ਦੁਨੀ ਨੂੰ ਨਾਮ ਦੀ ਦਾਤ ਦੇ ਕੇ ਤੇ ਗੁਰਸਿੱਖੀ ਦੇ ਨਾਲ ਜੋੜਿਆ ਤੇ ਗੁਰੂ ਘਰ ਦੇ ਨਾਲ ਜੋੜਿਆ। ਇੱਕ ਵਾਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ੍ਰਿਸ਼ਟੀ ਦਾ ਭ੍ਰਮਣ ਕਰਦੇ ਕਰਦੇ ਬਿਸਵੰਬਰਪੁਰ ਨਗਰ ਦੇ ਵਿੱਚ ਆਏ। ਇਸ ਨਗਰ ਦੇ ਵਿੱਚ ਰਹਿਣ ਵਾਲਾ ਇੱਕ ਜੈਤਾਮਲ ਸਾਧੂ ਸੀ। ਇਹ ਬੜਾ ਭਜਨਹੀਕ ਸੀ ਤੇ ਬਹੁਤ ਬੰਦਗੀ ਕਰਦਾ ਸੀ ਤੇ ਚਰਨ ਜਿਹੜੇ ਆ ਸਤਿਗੁਰੂ ਦੇ ਉਹਨਾਂ ਦੀ ਮੌਜ ਮਾਨਣ ਵਾਸਤੇ ਬਹੁਤ ਕਾਲਾ ਰਹਿੰਦਾ ਸੀ ਇਹਦਾ ਮਨ ਜਿਹੜਾ। ਕਬੀਰ ਸਾਹਿਬ ਕਹਿੰਦੇ ਨੇ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕਹਿ ਪ੍ਰਸਾਦ ਤੇ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਕਬੀਰ ਸਾਹਿਬ ਕਹਿੰਦੇ ਮੈਨੂੰ ਸੁਰਗ ਨਹੀਂ ਚਾਹੀਦਾ ਤੇ ਨਰਕ ਤੋਂ ਵੀ ਮੂੰਹ ਮੋੜਦੇ ਨੇ ਕਬੀਰ ਸਾਹਿਬ। ਕਬੀਰ ਸਾਹਿਬ ਕਹਿੰਦੇ ਆ ਮੈਨੂੰ ਜੇ ਕੋਈ ਵਸਤੂ ਚਾਹੀਦੀ ਏ ਤੇ ਉਹ ਗੁਰੂ ਦੇ ਚਰਨਾਂ ਦੀ ਮੌਜ ਚਾਹੀਦੀ ਏ, ਗੁਰੂ ਦੇ ਚਰਨ ਕਮਲਾਂ ਦੀ ਮੌਜ ਦੇ ਵਿੱਚ ਮੈਂ ਰਹਿਣਾ ਚਾਹੁੰਦਾ। ਇਸੇ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ ਸਾਧੂ ਸਾਧ ਜੈਤਾਮਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਸ ਜਗ੍ਹਾ ਤੇ ਚਰਨ ਪਾਏ ਬਿਸਵੰਬਰਪੁਰ ਦੀ ਧਰਤੀ ਤੇ। ਇੱਥੇ ਆ ਕੇ ਸਾਧੂ ਜੈਤਾਮਲ ਦਰਸ਼ਨ ਕਰਦਾ ਸਤਿਗੁਰਾਂ ਦੇ ਤੇ ਨਗਰ ਨਿਵਾਸੀ ਜਿੰਨੇ ਵੀ ਆ ਸਾਰੇ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਇੱਥੋਂ ਕ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਸੁਣੋ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਪਿੰਡ ਬਸੰਬਰਪੁਰ ਵਿੱਚ ਜੀ ਮੇਰੇ ਗੁਰੂ ਨਾਨਕ ਜੀ ਆਏ ਪਾਵਨ ਘਰ ਅਸਥਾਨ ਦਿੱਤਾ ਜਦੋਂ ਗੁਰਾਂ ਨੇ ਚਰਨ ਛੁਆਏ ਪਾਵਨ ਘਰ ਅਸਥਾਨ ਦਿੱਤਾ ਜਦੋਂ ਗੁਰਾਂ ਨੇ ਚਰਨ ਛੁਹਾਏ
ਕਹੇ ਸੰਗਤ ਪਿਆਰੀ ਜੀ ਸਾਡੇ ਸੁੱਤੇ ਭਾਗ ਜਗਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਇਸੇ ਹੀ ਨਗਰੀ ਚ ਜੈਤਾਮਲ ਸਾਧੂ ਸੀ ਰਹਿੰਦਾ ਉੱਠ ਅੰਮ੍ਰਿਤ ਵੇਲੇ ਜੀ ਮੁੱਖੋਂ ਰਾਮ ਨਾਮ ਸੀ ਲੈਂਦਾ ਉੱਠ ਅੰਮ੍ਰਿਤ ਵੇਲੇ ਜੀ ਮੁੱਖੋਂ ਰਾਮ ਨਾਮ ਸੀ ਲੈਂਦਾ
ਕਹੇ ਸੰਗਤ ਪਿਆਰੀ ਜੀ ਸਾਡੇ ਸੁੱਤੇ ਭਾਗ ਜਗਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਇਸੇ ਹੀ ਨਗਰੀ ਚ ਜੈਤਾਮਲ ਸਾਧੂ ਸੀ ਰਹਿੰਦਾ ਉੱਠ ਅੰਮ੍ਰਿਤ ਵੇਲੇ ਜੀ ਮੁੱਖੋਂ ਰਾਮ ਨਾਮ ਸੀ ਲੈਂਦਾ ਉੱਠ ਅੰਮ੍ਰਿਤ ਵੇਲੇ ਜੀ ਮੁੱਖੋਂ ਰਾਮ ਨਾਮ ਸੀ ਲੈਂਦਾ
ਕਹੇ ਬ੍ਰਹਮ ਗਿਆਨੀ ਜੀ ਹੁਣ ਕੋਈ ਸਾਨੂੰ ਬੋਲ ਸੁਣਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਗੁਰਬਾਣੀ ਕਹਿੰਦੀ ਏ ਦਰਸ਼ਨ ਗੁਰ ਦਾ ਅਗਣ ਨਵਾਰੇ ਗੁਰਬਾਣੀ ਕਹਿੰਦੀ ਏ ਦਰਸ਼ਨ ਗੁਰ ਦਾ ਅਗਣ ਨਵਾਰੇ ਉਹਦੇ ਦੁਖੜੇ ਮਿਟ ਜਾਂਦੇ ਜਿਹੜਾ ਆਵੇ ਗੁਰੂ ਦੁਆਰੇ ਉਹਦੇ ਦੁਖੜੇ ਮਿਟ ਜਾਂਦੇ ਜਿਹੜਾ ਆਵੇ ਗੁਰੂ ਦੁਆਰੇ।
ਉਹ ਕਦੇ ਸਾਡੇ ਵੱਲੇ ਜੀ ਸਤਿਗੁਰ ਨਿਗਾਹ ਮੇਰਦੀ ਪਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਜਿਹੜਾ ਆ ਗਿਆ ਚਰਨਾਂ ਚ ਉਹ ਤਾਂ ਮੂੰਹ ਮੰਗੇ ਫਲ ਪਾਵੇ ਦਾਤੇ ਦੇ ਦਰ ਉਤੋਂ ਮੁੜ ਕੇ ਖਾਲੀ ਨਾ ਕੋਈ ਜਾਵੇ, ਦਾਤੇ ਦੇ ਦਰ ਉਤੋਂ ਮੁੜ ਕੇ ਖਾਲੀ ਨਾ ਕੋਈ ਜਾਵੇ।
ਆ ਮੈਂ ਬੂਬ ਦੇ ਦਰ ਉੱਤੇ ਆਪਣੇ ਸੀਸ ਨੂੰ ਆਣ ਨਵਾਬੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ।
ਉਹਨਾਂ ਨੂੰ ਸੁੱਖ ਮਿਲ ਗਏ ਜਿਹੜੇ ਚਰਨ ਸਰਨ ਵਿੱਚ ਆਏ, ਚਿਹਰੇ ਮੁਰਝਾਏ ਜੋ ਖਿੜ ਗਏ ਗੁਰ ਦਰਸ਼ਨ ਨੂੰ ਪਾਏ, ਚਿਹਰੇ ਮੁਰਝਾਏ ਜੋ ਖਿੜ ਗਏ ਗੁਰ ਦਰਸ਼ਨ ਨੂੰ ਪਾਏ।
ਮੇਰ ਬਣ ਸਤਿਗੁਰਾਂ ਦੇ ਸਾਰੇ ਆ ਗੁਣਾਂ ਨੂੰ ਗਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ।
ਓ ਘੜੀ ਸੁਲੱਖਣੀ ਹੈ, ਓ ਘੜੀ ਸੁਲੱਖਣੀ ਹੈ ਜਿਹੜੀ ਸਤਿਗੁਰ ਨਾਲ ਮਿਲਾਵੇ, ਜੋ ਮਿਲਿਆ ਰੈਬਰ ਨੂੰ ਉਹ ਤਾਮਣ ਇੱਛਤ ਫਲ ਪਾਵੇ, ਜੋ ਮਿਲਿਆ ਰੈਬਰ ਨੂੰ ਉਹ ਤਾਮਣ ਇੱਛਤ ਫਲ ਪਾਵੇ।
ਮਿਲ ਕੇ ਨਿਰੰਕਾਰੀ ਨੂੰ ਆਪਣਾ ਜੀਵਨ ਸਫਲ ਬਣਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ।
ਉਹ ਇਹ ਸਿਲਾ ਅਲੂਣੀ ਏ ਜੀਏ, ਸਿਲਾ ਅਲੂਣੀ ਏ ਇਸ ਦੀ ਵਿਰਲਾ ਰਮਜ ਪਛਾਣੇ, ਜੋ ਸਾਧੂ ਬਣ ਜਾਵੇ ਜਰਨੈਲ ਸਿੰਘ ਮੌਜਾਂ ਮਾਣੇ, ਜੋ ਸਾਧੂ ਬਣ ਜਾਵੇ ਜਰਨੈਲ ਸਿੰਘ ਮੌਜਾਂ ਮਾਣੇ।
ਉਹ ਰਲ ਸਾਰੀ ਸੰਗਤ ਜੀ ਮੇਰੇ ਸਤਿਗੁਰ ਚਰਨੀ ਜਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾ ਦੇ ਨਾਲ ਲਾਵੋ।
ਸਾਰ ਕਿਤਾਬਲੀ ਦਾ ਕਰਤਾ ਪੰਡਿਤ ਹਰਦਿਆਲ ਬਹੁਤ ਸੁੰਦਰ ਲਿਖਦੇ ਹਨ। ਪੰਡਿਤ ਜੀ ਕਹਿੰਦੇ ਹਨ ਕਿ ਸੰਤਾਂ ਦੇ ਹਿਰਦੇ ਦੇ ਵਿੱਚ ਕਿੰਨੀ ਠੰਡਕ ਹੁੰਦੀ ਏ। ਉਹ ਕਹਿੰਦੇ ਨੇ ਚੰਦਨ ਸੀਤਲ ਲੋਕ ਮੈਂ, ਚੰਦਨ ਤੇ ਸੱਸ ਸੀਤ, ਚੰਦਨ ਚੰਦਰਸ ਜੁਗਲ ਤੇ ਸੀਤਲ ਸਤਸੰਗ ਨੀਤ। ਪੰਡਿਤ ਹਰਦਿਆਲ ਜੀ ਕਹਿੰਦੇ ਨੇ ਚੰਦਨ ਸੀਤਲ ਲੋਕ ਮੈਂ, ਜੇ ਸੰਸਾਰ ਦੇ ਵਿੱਚ ਕੋਈ ਠੰਡੀ ਚੀਜ਼ ਲੱਭਣ ਵਾਸਤੇ ਜਾਈਏ ਨਾ, ਤੇ ਕਹਿੰਦੇ ਚੰਦਨ ਦੀ ਤਾਸੀਰ ਜਿਹੜੀ ਆ ਬੜੀ ਠੰਡੀ ਹੁੰਦੀ ਏ। ਚੰਦਨ ਸੀਤਲ ਲੋਕ ਮੈਂ, ਚੰਦਨ ਤੇ ਸੱਸ ਸੀਤ, ਸੱਸ ਤੋਂ ਭਾਵ ਚੰਦਰਮਾ, ਤੇ ਚੰਦਰਮਾ ਵੀ ਬਹੁਤ ਠੰਡਾ ਹੁੰਦਾ ਹੈ, ਬਹੁਤ ਸੀਤ ਹੁੰਦਾ ਹੈ, ਇਹਦੀ ਠੰਡਕ ਬਹੁਤ ਹੁੰਦੀ ਏ। ਤੇ ਕਹਿੰਦੇ ਇਹਨਾਂ ਦੋਵਾਂ ਚੀਜ਼ਾਂ ਦੇ ਨਾਲੋਂ ਇੱਕ ਚੀਜ਼ ਹੋਰ ਵੀ ਠੰਡੀ ਹੁੰਦੀ ਏ, ਚੰਦਨ ਦੇ ਨਾਲੋਂ ਤੇ ਚੰਦਰਮਾ ਦੇ ਨਾਲੋਂ। ਕਹਿੰਦੇ ਚੰਦਨ ਚੰਦਰਸ ਜੁਗਲ ਤੇ ਸੀਤਲ ਸਤਸੰਗ ਨੀਤ। ਕਹਿੰਦੇ ਜਿਹੜੀ ਸਤਸੰਗ ਤੇ ਸਾਧੂ ਦੇ ਕੋਲ ਬਹਿ ਕੇ ਵਿਚਾਰ ਵਟਾਂਦਰਾ ਕਰਨਾ ਹੈ, ਇਹਨਾਂ ਦੋਵਾਂ ਚੀਜ਼ਾਂ ਦੇ ਨਾਲੋਂ ਵੀ ਤੀਸਰੀ ਚੀਜ਼ ਇੱਕ ਆ ਜਿਹੜੀ ਬਹੁਤ ਜ਼ਿਆਦਾ ਠੰਡੀ ਏ, ਉਹ ਆ ਸਤਸੰਗ। ਸਤਸੰਗ ਦੇ ਵਿੱਚ ਆ ਕੇ ਮਨੁੱਖੀ ਹਿਰਦੇ ਜਿਹੜੇ ਤਪਦੇ ਸੜਦੇ ਨੇ ਉਹ ਠੰਡੇ ਹੋ ਜਾਂਦੇ ਨੇ ਸਤਸੰਗਤ ਦੀ ਸ਼ੋਅ ਪ੍ਰਾਪਤ ਕਰਕੇ। ਪੰਡਿਤ ਹਰਦਿਆਲ ਜੀ ਇੱਕ ਥਾਂ ਤੇ ਹੋਰ ਬਹੁਤ ਸੁੰਦਰ ਲਿਖਦੇ ਨੇ, ਉਹ ਕਹਿੰਦੇ ਗਿਰ ਗਿਰ ਮਹਿਮਾਨਕ ਨਾਹੀ, ਗਜ ਗਜ ਮੋਤੀ ਨਾ ਹੈ, ਤੇ ਚੰਦਨ ਤਰ ਬਣ ਬਣ ਨਹੀਂ, ਤੇ ਸੰਤਨਾ ਪੁਰ ਪੁਰ ਮਾਹੇ। ਪੰਡਿਤ ਜੀ ਕਹਿੰਦੇ ਨੇ ਕਿ ਗਿਰ ਗਿਰ ਮਹਿਮਾਨਕ ਨਾਹੀ, ਗਿਰ ਤੋਂ ਭਾਵ ਇਹ ਪਹਾੜ, ਹਰੇਕ ਪਹਾੜ ਦੇ ਵਿੱਚੋਂ ਮਾਨਕ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਹਰੇਕ ਗਜ ਗਜ ਮੋਤੀ ਨਾ ਹੈ, ਹਰੇਕ ਹਾਥੀ ਦੇ ਵਿੱਚੋਂ ਮੋਤੀ ਪ੍ਰਾਪਤ ਨਹੀਂ ਹੁੰਦੇ। ਕੋਈ ਵਿਰਲਾ ਹਾਥੀ ਹੁੰਦਾ, ਕੋਈ ਵਿਰਲਾ ਪਹਾੜ ਹੁੰਦਾ ਜਿਹਦੇ ਵਿੱਚੋਂ ਮਾਨਕਾਂ ਦੀ ਪ੍ਰਾਪਤੀ ਹੁੰਦੀ ਹੈ, ਤੇ ਕੋਈ ਵਿਰਲਾ ਹਾਥੀ ਹੁੰਦਾ ਜਿਹਦੇ ਵਿੱਚੋਂ ਮੋਤੀਆਂ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਨੇ ਕਿ ਗਿਰ ਗਿਰ ਮਹਿਮਾਨਕ ਨਾਹੀ, ਗਜ ਗਜ ਮੋਤੀ ਨਾ ਹੈ, ਤੇ ਕਹਿੰਦੇ ਆ ਵੀ ਚੰਦਨ ਤਰ ਬਣ ਬਣ ਨਹੀਂ। ਚੰਦਨ ਦਾ ਦਰਖਤ ਜਿਹੜਾ ਨਾ ਹਰੇਕ ਜਗ੍ਹਾ ਤੇ ਨਹੀਂ ਹੁੰਦਾ, ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ, ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਚੰਦਨ ਦਾ ਦਰਖਤ ਜਿਹੜਾ ਹੈ ਉਹ ਤੁਹਾਨੂੰ ਹਰ ਪਿੰਡ ਦੇ ਵਿੱਚ, ਹਰ ਨਗਰ ਦੇ ਵਿੱਚ ਨਹੀਂ ਮਿਲੂਗਾ, ਕਿਤੇ ਕੋਈ ਪਿੰਡ ਹੋਊਗਾ ਜਿਸ ਪਿੰਡ ਦੇ ਵਿੱਚ ਉਹ ਦਰਖਤ ਮਿਲੂਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਈ ਵਾਰੀ ਹੁਕਮ ਕਰਿਆ ਕਰਦੇ ਸਨ ਕਿ ਕੋਈ ਚੰਦਨ ਦਾ ਬੂਟ ਸ੍ਰੀ ਭੈਣੀ ਸਾਹਿਬ ਲਾਇਆ ਜਾਵੇ। ਉਹਨਾਂ ਦੀ ਇੱਕ ਦਲੀ ਰੀਤ ਸੀ, ਹਰੇਕ ਨਗਰ ਦੇ ਵਿੱਚ ਇਹ ਬੂਟਾ ਨਹੀਂ ਹੁੰਦਾ, ਤੇ ਕਹਿੰਦੇ ਨੇ ਹਰੇਕ ਨਗਰ ਦੇ ਵਿੱਚ ਸਾਧੂ ਨਹੀਂ ਹੁੰਦੇ। ਤੁਸੀਂ ਕਿਤੇ ਵੀ ਜਾ ਕੇ ਦੇਖ ਲਿਓ ਵੀ ਹਰੇਕ ਨਗਰ ਦੇ ਵਿੱਚ ਤੁਹਾਨੂੰ ਸਾਧੂ ਜਾਂ ਬ੍ਰਹਮ ਗਿਆਨੀ ਪੁਰਸ਼ ਨਹੀਂ ਮਿਲਣਗੇ, ਤੇ ਜਿਸ ਨਗਰ ਦੇ ਵਿੱਚ ਬ੍ਰਹਮ ਗਿਆਨੀ ਮਿਲਣਗੇ, ਜਿਸ ਨਗਰ ਦੇ ਵਿੱਚ ਸਾਧੂ ਮਿਲਣਗੇ, ਉਹ ਨਗਰ ਭਾਗਾਂ ਵਾਲਾ ਆਊਗਾ। ਤੇ ਇਸੇ ਤਰ੍ਹਾਂ ਹੀ ਜਿਸ ਨਗਰ ਦੇ ਵਿੱਚ ਸਤਿਗੁਰੂ ਦੇ ਚਰਨ ਕਮਲਾਂ ਦੇ ਨਾਲ ਰੱਤੇ ਹੋਏ ਬ੍ਰਹਮ ਗਿਆਨੀ ਰਹਿੰਦੇ ਨੇ, ਉਹ ਨਗਰ ਜਿਹੜਾ ਭਾਗਾਂ ਵਾਲਾ ਹੋ ਜਾਂਦਾ। ਹੁਣ ਵਾਲੇ ਸ੍ਰੀ ਸਤਿਗੁਰੂ ਦੇ ਸਿੰਘ ਜੀ ਬੰਗਲੌਰ ਦੀ ਧਰਤੀ ਦੇ ਉੱਤੇ ਉਦੋਂ ਉੱਥੇ ਰਹਿੰਦੇ ਸਨ, ਅਸੀਂ 2 ਮਹੀਨੇ ਅਖੰਡ ਪਾਠ ਕਰਨ ਵਾਸਤੇ ਉੱਥੇ ਗਏ ਸੀ, ਤੇ ਇਹਨਾਂ ਨੇ ਹੁਕਮ ਕੀਤਾ ਕਿ ਤੁਹਾਨੂੰ ਜੋ ਕੁਝ ਵੀ ਚਾਹੀਦਾ, ਕਿਸੇ ਵੀ ਚੀਜ਼ ਦੀ ਲੋੜ ਹੈ, ਤੇ ਸੰਤ ਬਲਵੰਤ ਸਿੰਘ ਦੇ ਨਾਲ ਸੰਪਰਕ ਰੱਖਣਾ। ਇਹ ਸਾਧੂ ਬ੍ਰਹਮ ਗਿਆਨੀ ਪੁਰਸ਼ ਇਹਨਾਂ ਦੇ ਨਾਲ ਸੰਪਰਕ ਰੱਖਿਆ, ਤੇ ਵਾਕਿਆ ਹੀ ਪਤਾ ਲੱਗਾ ਵੀ ਜਿਹੜੇ ਬ੍ਰਹਮ ਗਿਆਨੀਆਂ ਵਾਲੇ ਗੁਣ ਹਨ ਉਹ ਸੰਤ ਬਲਵੰਤ ਸਿੰਘ ਦੇ ਵਿੱਚ ਸਨ। ਸ੍ਰੀ ਸਤਿਗੁਰੂ ਦੇ ਸਿੰਘ ਜੀ ਨੇ ਉਹਨਾਂ ਦੀ ਅੰਤਿਮ ਯਾਤਰਾ ਵੇਲੇ ਉਹਨਾਂ ਨੂੰ ਆਪ ਆਪਣਾ ਮੋਢਾ ਬਖਸ਼ਿਸ਼ ਕੀਤਾ, ਮੋਢਾ ਦੇ ਕੇ ਉਹਨਾਂ ਦੇ ਬਵਾਨ ਨੂੰ ਤੇ ਮਸਾਣਾ ਤੱਕ ਲੈ ਕੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇੰਨੀ ਵੱਡੀ ਬਖਸ਼ਿਸ਼ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਇਹ ਲੱਛਣ ਹੋਣ ਕਿ ਉਹ ਸਾਧੂ ਆ, ਸੰਤ ਆ। ਹਰੇਕ ਮਨੁੱਖ ਨੂੰ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ। ਕਹਿੰਦੇ ਹਨ ਕਿ ਸੰਤ ਮਹਾਤਮਾ ਜਿਹੜੇ ਨੇ ਸੰਸਾਰ ਦੇ ਉੱਤੇ ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ ਆ, ਤੇ ਮੈਂ 2 ਮਹੀਨਿਆਂ ਦੇ ਵਿੱਚ ਇਹਨਾਂ ਦੇ ਮੁੱਖ ਦੇ ਵਿੱਚੋਂ ਕੋਈ ਕਰਵਾ ਸ਼ਬਦ ਜਾਂ ਕੋਈ ਗੁੱਸੇ ਦੇ ਵਿੱਚ ਆਇਆ ਹੋਇਆ ਇਹਨਾਂ ਨੂੰ ਨਹੀਂ ਮੈਂ ਵੇਖਿਆ। ਇੰਨਾ ਠੰਡਾ ਹਿਰਦਾ, ਇੰਨਾ ਠੰਡਾ ਸੁਭਾਅ, ਬੜੇ ਪਿਆਰ ਦੇ ਨਾਲ ਹੌਲੀ ਜੀ ਆਵਾਜ਼ ਦੇ ਵਿੱਚ, ਮਿੱਠੀ ਜੀ ਆਵਾਜ਼ ਦੇ ਵਿੱਚ ਗੱਲ ਕਰਨੀ, ਕਿਸੇ ਦੂਸਰੇ ਨੂੰ ਸੁਣਾਈ ਨਹੀਂ ਸੀ ਦਿੰਦੀ ਕਿ ਉਹ ਕੋਈ ਗੱਲ ਕਰ ਰਹੇ ਨੇ। ਜਿਸ ਦੇ ਨਾਲ ਗੱਲ ਕਰ ਰਹੇ ਆ ਉਹਨੂੰ ਹੀ ਪਤਾ ਲੱਗਦਾ ਸੀ ਵੀ ਮੇਰੇ ਨਾਲ ਗੱਲ ਕਰ ਰਹੇ ਆ, ਤੀਸਰੇ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਕੋਈ ਗੱਲ ਕਰ ਰਹੇ ਆ। ਇੰਨਾ ਨਰਮ ਤੇ ਇੰਨੇ ਭਾਵ ਭਿੰਨੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਗੱਲ ਕਰਨੀ, ਨਿਮਰਤਾ ਸਹਿਤ। ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ ਤੇ ਜੈਤਾਮਲ ਸਾਧੂ ਨੂੰ ਬਹੁਤ ਸਮਾਂ ਬੀਤ ਗਿਆ ਇੱਥੇ ਤਪੱਸਿਆ ਕਰਦਿਆਂ ਨੂੰ, ਬੰਦਗੀ ਕਰਦਿਆਂ ਨੂੰ, ਜਿਸ ਬੰਦਗੀ ਦੀ ਬਾਬਤ ਗੁਰੂ ਸਾਹਿਬ ਲਿਖਦੇ, ਗੁਰੂ ਗੋਬਿੰਦ ਸਿੰਘ ਕਹਿੰਦੇ ਇੱਕ ਨਾਮ ਬਿਨਾਂ ਨਹੀਂ ਕੋਟ ਬ੍ਰਤੀ, ਇਮ ਬੇਦ ਉਚਾਰਤ ਸਾਰ ਉਸਤੀ, ਯੇਉ ਆ ਰਸ ਕੇ ਚਸ ਕੇ ਰਸ ਹੈ, ਤੇਉ ਭੂਲ ਨਾ ਕਾਲ ਫਦਾ ਫਸ ਹੈ। ਕਹਿੰਦੇ ਜਿਹੜੇ ਰਾਮ ਦੇ ਨਾਮ ਦੇ ਰਸ ਨੂੰ ਚੱਖ ਲੈਂਦੇ ਨੇ ਤੇ ਰਾਮ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਨੇ, ਉਹ ਫਿਰ ਭੁੱਲ ਕੇ ਵੀ ਕਾਲ ਦੇ ਫੰਦੇ ਦੇ ਵਿੱਚ ਨਹੀਂ ਫਸਦੇ। ਜੇ ਭੁੱਲ ਕੇ ਵੀ ਕਿਤੇ ਕੋਈ ਉਹਨਾਂ ਨੂੰ ਫਸਾਵੇ ਜਾਂ ਫਸਣ ਦੀ ਕੋਸ਼ਿਸ਼ ਕਰਦਾ ਹੋਵੇ ਉਹ ਮਨੁੱਖ, ਤੇ ਭੁੱਲ ਕੇ ਵੀ ਨਹੀਂ ਫਸਦਾ, ਕਿਹੜਾ ਜਿਹੜਾ ਗੁਰੂ ਦਾ ਨਾਮ ਜਪਣ ਲੱਗ ਪੈਂਦਾ ਤੇ ਗੁਰੂ ਚਰਨਾਂ ਦੇ ਉੱਤੇ ਭਰੋਸਾ ਰੱਖਦਾ। ਜੈਤਾਮਲ ਸਾਧੂ ਵੀ ਉਹਨਾਂ ਦੇ ਵਿੱਚੋਂ ਸੀ ਤੇ ਸੰਤ ਬਲਵੰਤ ਸਿੰਘ ਵੀ ਉਹਨਾਂ ਸਾਧੂਆਂ ਦੇ ਵਿੱਚੋਂ ਹੀ ਜਿਨ੍ਹਾਂ ਨੇ ਇੱਕ ਦੇ ਉੱਤੇ ਆਸਰਾ ਰੱਖਿਆ। ਕਵੀ ਚੀਮਾ ਜੀ ਜਿਹੜੇ ਅਕੈਡਮੀ ਦੇ ਪ੍ਰਿੰਸੀਪਲ ਵੀ ਕਿਸੇ ਵਕਤ ਰਹੇ ਨੇ, ਉਹ ਕਵਿਤਾ ਬੜੀ ਸੁੰਦਰ ਲਿਖਦੇ ਸਨ। ਉਹ ਆਪਣੀ ਕਵਿਤਾ ਦੇ ਵਿੱਚ ਲਿਖਦੇ ਕਹਿੰਦੇ, ਇੱਕ ਤੇ ਓਟ ਜਿਨ੍ਹਾਂ ਨੇ ਰੱਖੀ ਉਹ ਲੰਘ ਗਏ ਭਵਰੋਂ ਬੰਨੇ, ਤੇ ਰਾਹ ਦੇ ਵਿੱਚ ਭਟਕਦੇ ਮਰ ਗਏ ਜੋ ਫਿਰਦੇ ਹੰਨੇ ਹੰਨੇ। ਜੇ ਤੂੰ ਸੱਜਣਾ ਰੱਬ ਨੂੰ ਪਾਉਣਾ ਕਾਮਲ ਗੁਰੂ ਮਨਾ ਲੈ, ਤੇ ਫੰਡਰਾਂ ਹੇਠੋਂ ਕਦੇ ਨਹੀਂ ਮਿਲਦੇ ਚੀਮਾ ਦੁੱਧ ਦੇ ਛੰਨੇ। ਉਹ ਕਹਿੰਦੇ ਕਦੀ ਫੰਡਰ ਡੰਗਰ ਨੇ ਦੁੱਧ ਨਹੀਂ ਦਿੱਤਾ, ਦੁੱਧ ਉਹ ਹੀ ਡੰਗਰ ਦਿੰਦਾ ਜਿਸ ਦੇ ਥਣਾਂ ਦੇ ਵਿੱਚ ਦੁੱਧ ਹੋਵੇ। ਤੇ ਸਤਸੰਗੀਓ, ਪੂਰਨ ਸਤਿਗੁਰੂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਜੈਤਾਮਲ ਸਾਧੂ ਨੇ, ਤੇ ਹੱਥ ਜੋੜ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰੀ ਬੜੀ ਬਿਰਧ ਅਵਸਥਾ ਹੋ ਗਈ ਆ। ਤੇ ਗੁਰੂ ਸਾਹਿਬ ਕਹਿੰਦੇ, ਮੰਗ ਕੀ ਮੰਗਦਾ, ਤੈਨੂੰ ਕਿਸ ਚੀਜ਼ ਦੀ ਲੋੜ ਆ? ਤੇ ਕਹਿੰਦਾ, ਗੁਰੂ ਸਾਹਿਬ ਬਾਕੀ ਤੇ ਸਾਰੀਆਂ ਚੀਜ਼ਾਂ ਤੁਹਾਡੀਆਂ ਦਿੱਤੀਆਂ ਹੈਗੀਆਂ ਨੇ, ਇੱਕ ਮੁਕਤੀ ਦੀ ਲੋੜ ਆ, ਮੈਨੂੰ ਮੁਕਤੀ ਦੇ ਦਿਓ। ਕਿਵੇਂ ਇਹ ਅਰਜ ਕਰਦਾ, ਅਗਲੀ ਕਵਿਤਾ ਸਰਵਣ ਕਰੋ।
ਜੈਤਮਲ ਸਾਧੂ ਕਹਿੰਦਾ, ਚਰਨਾਂ ਵਿੱਚ ਆਏ ਕੇ ਮੈਨੂੰ ਜੀ ਮੁਕਤ ਕਰ ਦਿਓ, ਕਹਿੰਦਾ ਹੈ ਜਾਏ ਕੇ ਮੈਨੂੰ ਜੀ ਮੁਕਤ ਕਰ ਦਿਓ,
ਕਹਿੰਦਾ ਹੈ ਦਾਤਾ ਮੈਨੂੰ ਚਰਨਾਂ ਨਾਲ ਜੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਮੇਰੇ ਤੇ ਨਿਗਾਹ ਮੇਰ ਦੀ, ਮੇਰੇ ਤੇ ਨਿਗਾਹ ਮੇਰ ਦੀ ਸ਼ੈਨ ਸ਼ਾਹ ਮਾਰ ਦਿਓ, ਦੁਨੀਆਂ ਨੂੰ ਤਾਰਨ ਹਾਰੇ ਮੈਨੂੰ ਵੀ ਤਾਰ ਦਿਓ ਜੀ, ਦੁਨੀਆਂ ਨੂੰ ਤਾਰਨ ਹਾਰੇ।
ਆਪਣੇ ਦਰ ਘਰ ਵਿੱਚੋਂ ਖਾਲੀ ਨਾ ਮੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਬਿਰਧ ਸਰੀਰ ਹੋ ਗਿਆ, ਬਿਰਧ ਸਰੀਰ ਹੋ ਗਿਆ, ਤੁਰਿਆ ਹੁਣ ਜਾਂਦਾ ਨਹੀਂ, ਗੰਗਾ ਤੇ ਜਾ ਇਸ਼ਨਾਨ ਕਰਿਆ ਹੁਣ ਜਾਂਦਾ ਨਹੀਂ, ਗੰਗਾ ਤੇ ਜਾ ਇਸ਼ਨਾਨ।
ਟੁੱਟੇ ਹੋਏ ਕਰਮਾ ਤਾਈਂ, ਟੁੱਟੇ ਹੋਏ ਕਰਮਾ ਤਾਈਂ, ਟੁੱਟੇ ਹੋਏ ਕਰਮਾ ਤਾਈਂ ਮਾਲਕਾ ਜੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਮੁਕਤੀ ਤੇ ਜੁਗਤੀ ਤੇਰੇ, ਮੁਕਤੀ ਤੇ ਜੁਗਤੀ ਤੇਰੇ ਚਰਨਾਂ ਦੀ ਦਾਸੀ ਜੀ, ਆਵੇ ਜੋ ਦਰ ਤੇਰੇ ਤੇ ਕੱਟੀ ਜਾਵੇ ਚੁਰਾਸੀ ਜੀ, ਆਵੇ ਜੋ ਦਰ ਤੇਰੇ ਤੇ
ਮੁਕਤ ਹੁਣ ਕਰਦੇ ਦਾਤਾ ਇਹਦੀ ਬੜੀ ਥੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਸਾਧੂ ਗਲ ਪੱਲਾ ਪਾ ਕੇ ਕੀਤੀ ਯਾਰਾ ਦਾਸ ਜੀ, ਮੈਨੂੰ ਰੱਖ ਚਰਨਾਂ ਦੇ ਵਿੱਚ ਮੇਰੀ ਹੈ ਆਸ ਜੀ, ਮੈਨੂੰ ਰੱਖ ਚਰਨਾਂ ਦੇ ਵਿੱਚ
ਆਸ ਹੈ ਮੇਰੀ ਇਹਨੂੰ, ਆਸ ਹੈ ਮੇਰੀ ਇਹਨੂੰ ਕਦੇ ਨਾ ਤੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਉੱਚਾ ਹੈ ਦਰ ਤੇਰਾ, ਉੱਚਾ ਹੈ ਦਰ ਤੇਰਾ, ਇਹਦੇ ਵਰਗਾ ਨਾ ਹੋਰ ਨਾ, ਸੁੰਦਰ ਸੁਆਮੀ ਮੇਰੇ ਖਾਲੀ ਨਾ ਮੋੜਨਾ, ਓ ਸੁੰਦਰ ਸਵਾਮੀ ਮੇਰੇ।
ਸੱਚੀ ਗੱਲ ਕਹਿੰਦਾ ਸਾਈਆ ਕਰਦਾ ਨਾ ਚੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਨਾਲ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਆਇਆ ਹਾਂ ਕੋਲ ਮੈਂ ਤੇਰੇ ਕਰਿਓ ਉਪਕਾਰ ਜੀ, ਰਾੜੇ ਜਰਨੈਲ ਦੇ ਛੰਦ ਤੇ ਆ ਜਾਏ ਬਹਾਰ ਜੀ, ਰਾੜੇ ਜਰਨੈਲ ਦੇ ਛੰਦ ਤੇ।
ਸ਼ੌਂਕੀ ਤੇ ਪ੍ਰੇਮੀ ਮਲਦਾ, ਸ਼ੌਂਕੀ ਤੇ ਸ਼ੌਂਕੀ ਤੇ ਪ੍ਰੇਮੀ ਮਲਦਾ, ਆ ਜਾਵੇ ਜੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਗੁਰੂ ਸਾਹਿਬ ਦੇ ਸਾਹਮਣੇ ਗਲ ਦੇ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਪ੍ਰੇਮ ਸਹਿਤ ਸਾਧੂ ਨੇ ਬੇਨਤੀ ਕੀਤੀ। ਕਹਿਣ ਲੱਗਾ, ਹਜ਼ੂਰ ਪਾਤਸ਼ਾਹ, ਸਾਰੀਆਂ ਹੀ ਦੁਨਿਆਵੀ ਵਸਤੂਆਂ ਤੁਹਾਡੀਆਂ ਦਿੱਤੀਆਂ ਹੈ ਨੇ, ਪਰ ਮੈਨੂੰ ਮੁਕਤੀ ਦੀ ਲੋੜ ਆ। ਬਿਰਧ ਅਵਸਥਾ ਹੈ, ਸਰੀਰ ਹੁਣ ਤੁਰਨ ਫਿਰਨ ਯੋਗਾ ਨਹੀਂ, ਕੋਈ ਕਾਰ ਮੈਂ ਕਰ ਨਹੀਂ ਸਕਦਾ, ਤੇ ਦੁਨਿਆਵੀ ਵਸਤੂਆਂ ਦੇ ਨਾਲ ਮੈਨੂੰ ਮੋਹ ਨਹੀਂ, ਮੈਨੂੰ ਤੁਹਾਡੇ ਚਰਨ ਕਮਲਾਂ ਦੇ ਨਾਲ ਮੋਹ ਆ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਇੱਕ ਸਾਧੂ ਹੋਏ ਨੇ, ਬਾਬਾ ਰਿਖੀ ਸਿੰਘ ਜੀ ਮਦਾਰ ਵਾਲੇ। ਉਹਨਾਂ ਦਾ ਭਜਨ ਬਾਣੀ ਦਾ ਬੜਾ ਪ੍ਰਤਾਪ ਸੀ, ਦੂਰੋਂ ਦੂਰੋਂ ਲੋਕਾਂ ਨੇ ਆਉਣਾ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਭੇਟਾਵਾਂ ਧਰ ਕੇ ਤੇ ਮੱਥੇ ਟੇਕਿਆ ਕਰਨੇ। ਜਿਹੜੀ ਵੀ ਭੇਟਾ ਆਉਣੀ, ਕੰਬਲ ਆਉਣਾ, ਕੋਈ ਭਾਂਡੇ ਆਉਣੇ, ਕਿਸੇ ਕਿਸਮ ਦੀ ਵੀ ਭੇਟਾ ਆਉਣੀ, ਸੰਤਾਂ ਨੇ ਅੰਦਰ ਰੱਖੀ ਜਾਣੀ। ਭੇਟਾਵਾਂ ਇੰਨੀਆਂ ਆ ਗਈਆਂ ਵੀ ਇੱਕੋ ਹੀ ਕਮਰਾ ਸੀ, ਝੁੱਗੀ ਸੀ ਸੰਤਾਂ ਦੀ, ਜਿਹਦੇ ਵਿੱਚ ਉਹ ਆਪ ਰਹਿੰਦੇ ਸੀ, ਉੱਥੇ ਹੀ ਸਾਰਾ ਕਾਰ ਵਿਹਾਰ ਕਰਦੇ ਸੀ। ਉਹ ਝੁੱਗੀ ਜਿਹੜੀ ਉਹ ਸਮਾਨ ਦੇ ਨਾਲ ਭਰ ਗਈ। ਤੇ ਇੱਕ ਦਿਨ ਧਿਆਨ ਗਿਆ ਬਾਬਾ ਰਿਖੀ ਸਿੰਘ ਮਦਾਰ ਵੱਲ, ਮਦਾਰ ਜੀ ਦਾ, ਉਹਨਾਂ ਵਸਤੂਆਂ ਵੱਲ, ਜਾਂ ਧਿਆਨ ਗਿਆ ਤੇ ਬਾਬਾ ਜੀ ਕਹਿੰਦੇ ਨੇ ਕਿ ਇੰਨਾ ਕੀ ਥਾਂ ਤੇ ਮੇਰੇ ਕਿਰਿਆ ਕਰਮ ਕਰਨ ਵਾਸਤੇ ਆ, ਭਜਨ ਬਾਣੀ ਵੀ ਕਰਨੀ ਹੁੰਦੀ ਇਸ ਜਗ੍ਹਾ ਦੇ ਵਿੱਚ ਹੀ, ਤੇ ਇੱਥੇ ਹੀ ਬਹਿਣਾ ਉੱਠਣਾ ਹੁੰਦਾ ਹੈ, ਤੇ ਇੱਥੇ ਹੀ ਸਾਰਾ ਕੁਝ ਕਰਨਾ ਹੁੰਦਾ, ਤੇ ਥੋੜੀ ਜਿਹੀ ਜਗ੍ਹਾ ਇਹ ਲੋਕਾਂ ਨੇ ਸਮਾਨ ਲਿਆ ਲਿਆ ਕੇ ਭਰ ਦਿੱਤੀ ਆ। ਬਾਬਾ ਜੀ ਮਸਤੀ ਦੇ ਵਿੱਚ ਆਏ, ਚੱਕ ਕੇ ਕੰਬਲ ਭਾਂਡੇ ਜੋ ਚੀਜ਼ਾਂ ਵੀ ਪਈਆਂ ਸੀ ਝੁੱਗੀ ਤੋਂ ਬਾਹਰ ਸੁੱਟ ਦਿੱਤੇ, ਕਹਿੰਦੇ ਮੇਰੇ ਕਿਹੜੇ ਕੰਮ ਨੇ, ਇੱਕ ਰਾਮ ਦਾ ਨਾਮ ਆ ਜਿਹੜਾ ਮੇਰੇ ਕੰਮ ਆਉਣਾ ਹੈ, ਹੁਣ ਵੀ ਤੇ ਅਖੀਰਲੇ ਵਕਤ ਵੀ, ਉਹਦੇ ਨਾਲ ਮੈਂ ਜੁੜਨਾ ਚਾਹੁੰਦਾ, ਦੁਨਿਆਵੀ ਵਸਤੂਆਂ ਦੇ ਨਾਲ ਨਹੀਂ ਜੁੜਨਾ ਚਾਹੁੰਦਾ। ਪਿੰਡ ਵਾਲੇ ਲੋਕਾਂ ਨੇ ਪੁੱਛਿਆ, ਬਾਬਾ ਜੀ ਇਹ ਤੁਸੀਂ ਕੀ ਕੀਤਾ, ਕੀਮਤੀ ਵਸਤੂਆਂ ਬਾਹਰ ਸੁੱਟ ਦਿੱਤੀਆਂ ਨੇ। ਕਹਿੰਦੇ ਗੁਰਮੁਖ ਪਿਆਰਿਓ, ਤੁਹਾਡੇ ਵਾਸਤੇ ਕੀਮਤੀ ਨੇ, ਮੇਰੇ ਵਾਸਤੇ ਘੱਟੇ ਮਿੱਟੀ ਵਰਗੀਆਂ ਨੇ। ਇਹ ਅਵਸਥਾ ਹੈ ਬ੍ਰਹਮ ਗਿਆਨੀ ਦੀ, ਜਿਹੜਾ ਸੰਸਾਰ ਦਾ ਲੋਭ ਤਿਆਗ ਦਿੰਦਾ ਹੈ ਤੇ ਗੁਰੂ ਦੇ ਚਰਨਾਂ ਦੇ ਨਾਲ ਹੀ ਪ੍ਰਤੀਤ ਰੱਖਦਾ ਤੇ ਨਾਮ ਸਿਮਰਨ ਦੇ ਨਾਲ ਜੁੜ ਜਾਂਦਾ। ਇੱਕ ਥਾਂ ਤੇ ਸ਼ਬਦ ਆਉਂਦਾ ਹੈ, ਕਹਿੰਦੇ ਜਬ ਲੱਗ ਟੁੱਟੈ ਨਾ ਹੀ ਮਨ ਭਰਮਾ, ਤਬ ਲੱਗ ਮੁਕਤ ਨਾ ਕੋਈ। ਕਹਿੰਦੇ ਜਿੰਨਾ ਚਿਰ ਮਨ ਦਾ ਭਰਮ ਨਹੀਂ ਨਾ ਟੁੱਟਦਾ ਮਨੁੱਖ ਦਾ, ਜਗਿਆਸੂ ਗੁਰੂ ਦੇ ਉੱਤੇ ਭਰੋਸਾ ਪ੍ਰਤੀਤ ਰੱਖੇ ਤੇ ਮਨ ਦੇ ਵਿੱਚ ਭਰਮ ਰੱਖੇ, ਉਹ ਭਰਮ ਜਿੰਨਾ ਚਿਰ ਨਹੀਂ ਨਿਕਲਦਾ ਤਬ ਲੱਗ ਮੁਕਤ ਨਾ ਕੋਈ, ਮੁਕਤੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਬਿਨ ਨਾਵੈ ਮੁਕਤ ਨਾ ਪਾਈਐ, ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਤੇ ਇਹ ਨਾਮ ਜਿਹੜਾ ਸੰਤ ਬਲਵੰਤ ਸਿੰਘ ਹੋਣਾ ਨੇ ਜਪਿਆ ਬੰਗਲੌਰ ਦੀ ਧਰਤੀ ਦੇ ਉੱਤੇ ਰਹਿ ਕੇ, ਤੇ ਇੱਥੇ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ, ਕੰਮ ਭਾਵੇਂ ਉਹਨਾਂ ਦੇ ਸਿਰ ਦੇ ਉੱਤੇ ਕਿੰਨੇ ਸਨ, ਬਹੁਤ ਕੰਮ ਸਨ, ਮੈਂ ਆਪ ਦੇਖਿਆ ਉੱਥੇ ਅੱਖੀਂ, ਇੱਕ ਕੰਮ ਨਿਬੇੜ ਕੇ ਦੂਸਰੇ ਵੱਲ ਹੋ ਜਾਣਾ, ਦੂਸਰੇ ਵੱਲ ਨਿਬੇੜ ਕੇ ਤੀਸਰੇ ਵੱਲ ਹੋ ਜਾਣਾ, ਤੀਸਰਾ ਨਿਬੇੜ ਕੇ ਚੌਥੇ ਵੱਲ ਹੋ ਜਾਣਾ। ਤੇ ਕੰਮ ਕਰਦਿਆਂ ਕਰਦਿਆਂ ਭਾਵੇਂ 10 ਬੰਦੇ ਕੋਲ ਖਲੋਤੇ ਹੁੰਦੇ ਸੀ, ਉਹਨਾਂ ਦੇ ਨਾਲ ਭਜਨ ਬਲਾਸ ਨਹੀਂ ਸੀ ਕਰਦੇ, ਉਹ ਭਜਨ ਹੀ ਕਰੀ ਜਾਂਦੇ ਸਨ, ਨਾਮ ਸਿਮਰਨ ਕਰੀ ਜਾਂਦੇ ਸਨ। ਤੇ ਜੇ ਕਿਸੇ ਨੂੰ ਕੋਈ ਗੱਲ ਕਹਿਣ ਦਾ ਯਤਨ ਵੀ ਕਰਨਾ ਤੇ ਇਸ਼ਾਰੇ ਨਾਲ ਕਹਿਣ ਦਾ ਯਤਨ ਕਰਨਾ ਇਸ਼ਾਰੇ ਨਾਲ, ਤੇ ਜੇ ਸਿੱਖਾਂ ਨੇ ਆਖਣਾ ਸੰਤ ਜੀ ਤੁਸੀਂ ਬੋਲਿਆ ਕਰੋ, ਬੋਲ ਕੇ ਦੱਸ ਦਿਆ ਕਰੋ, ਤੇ ਸੰਤਾਂ ਨੇ ਆਖਣਾ ਭਾਈ ਜੇ ਮੈਂ ਤੁਹਾਡੇ ਨਾਲ ਬੋਲਾਂ ਤੇ ਮੇਰੀ ਉਹਦੇ ਨਾਲੋਂ ਬਿਰਤੀ ਟੁੱਟ ਜਾਂਦੀ ਹੈ, ਆਪਣੇ ਗੁਰੂ ਨਾਲੋਂ ਬਿਰਤੀ ਟੁੱਟ ਜਾਂਦੀ ਹੈ। ਜੇ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਤੇ ਮੇਰੀਆਂ ਉਹਦੇ ਨਾਲ ਨਹੀਂ ਹੁੰਦੀਆਂ, ਸਤਿਗੁਰੂ ਨਾਲ ਨਹੀਂ ਹੁੰਦੀਆਂ। ਸੰਤਾਂ ਦੀ ਇਸ ਤਰ੍ਹਾਂ ਦੀ ਅਵਸਥਾ ਸੀ ਸੰਤ ਬਲਵੰਤ ਸਿੰਘ ਹੁਣਾਂ ਦੀ। ਬ੍ਰਹਮ ਗਿਆਨੀ ਸਾਧੂ ਜੈਤਮਲ ਜੀ ਇਹ ਬੈਠੇ ਹੋਏ ਨੇ, ਸਤਿਗੁਰਾਂ ਤੋਂ ਮੁਕਤੀ ਮੰਗੀ ਤੇ ਜਿੰਨੇ ਵੀ ਧਰਮ ਸ਼ਾਸਤਰ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਮੁਕਤੀ ਜਿਹੜੀ ਆ ਕਿਸੇ ਨੂੰ ਮਰ ਕੇ ਪ੍ਰਾਪਤ ਨਹੀਂ ਹੋਈ। ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੋਈ ਆ? ਜਿਹੜਾ ਜੀਵ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਕੋਲੋਂ ਨਾਮ ਲੈਂਦਾ ਉਹ ਨਾਮ ਨੂੰ ਜਪਦਾ ਹੈ ਤੇ ਨਾਮ ਨੂੰ ਜਪ ਕੇ ਹੀ ਉਹਦੀ ਮੁਕਤੀ ਜਿਹੜੀ ਨਿਸ਼ਚਿਤ ਆ। ਕਬੀਰ ਸਾਹਿਬ ਨੇ ਐਵੇਂ ਨਹੀਂ ਆਖਿਆ, ਉਹ ਕਹਿੰਦੇ ਮਰ ਨਾ ਮੁਕਤ ਕਿਨ ਹੋਈ। ਕਈ ਵੀ ਲੋਕ ਇੱਥੇ ਪਾਠ ਕਰਦੇ ਮਰਨ ਮੁਕਤ ਕਿਨ ਪਾਈ, ਮਰ ਨਾ ਮੁਕਤ ਕਿਨ ਪਾਈ। ਕਹਿੰਦੇ ਮਰ ਕੇ ਮੁਕਤੀ ਕਿੰਨੇ ਪਾਈ ਏ? ਜੇ ਮੁਕਤੀ ਕਿਸੇ ਨੇ ਪਾਈ ਆ ਤੇ ਉਹ ਜਿਉਂਦਿਆਂ ਪਾਈ ਆ ਗੁਰੂ ਦੇ ਨਾਮ ਨੂੰ ਜਪ ਕੇ, ਸਤਿਗੁਰੂ ਦੇ ਨਾਮ ਨੂੰ ਜਪ ਕੇ ਮੁਕਤੀ ਪ੍ਰਾਪਤ ਕੀਤੀ ਏ। ਸੰਤਾਂ ਦਾ ਸਰੀਰ ਚੱਲਣ ਫਿਰਨ ਤੋਂ ਸਮਰੱਥ ਹੋ ਗਿਆ ਸਾਧੂ ਜੈਤਮਲ ਦਾ। ਇਹ ਗੰਗਾ ਦੇ ਉੱਤੇ ਇਸ਼ਨਾਨ ਕਰਦੇ ਸੀ ਜਾਂ ਉੱਥੇ ਇਸ਼ਨਾਨ ਕਰਦੇ ਸੀ, ਇਸ਼ਨਾਨ ਕਰਨ ਤੋਂ ਸਮਰੱਥ ਹੋ ਗਏ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਹੁਣ ਤੇ ਮੇਰੇ ਤੋਂ ਆਪਣੇ ਸਰੀਰ ਦੀ ਕਿਰਿਆ ਆਪਣੀ ਹੁੰਦੀ, ਇਸ਼ਨਾਨ ਨਹੀਂ ਕੀਤਾ ਜਾਂਦਾ ਤੇ ਤੁਸੀਂ ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਗੰਗਾ, ਜਿਸ ਗੰਗਾ ਨੂੰ ਭਗਵਾਨ ਸ਼ਿਵ ਜੀ ਨੇ ਜੂੜੇ ਦੇ ਵਿੱਚ ਰਿੜਕ ਕੇ ਤਿੰਨਾਂ ਹਿੱਸਿਆਂ ਦੇ ਵਿੱਚ ਇਹਦੇ ਤਿੰਨ ਹਿੱਸੇ ਕੀਤੇ। ਪਹਿਲੀ ਗੱਲ ਤੇ ਧਰਤੀ ਤੇ ਨਹੀਂ ਸੀ ਆਉਂਦੀ, ਭਗੀਰਥ ਦੀ ਕੁੱਲ ਨੇ ਬੜਾ ਯਤਨ ਕੀਤਾ ਇਹਨੂੰ ਧਰਤੀ ਦੇ ਉੱਤੇ ਲਿਆਉਣ ਵਾਸਤੇ। ਆਖਿਰ ਯਤਨ ਕਰਨ ਤੇ ਧਰਤੀ ਤੇ ਆਈ, ਇਹਨੇ ਇੱਕ ਸਵਾਲ ਕੀਤਾ ਸੀ ਭਗਵਾਨ ਦੇ ਅੱਗੇ, ਕਹਿੰਦੀ ਭਗਵਾਨ ਜੇ ਮੈਂ ਧਰਤੀ ਦੇ ਉੱਤੇ ਜਾਣੀ ਆ ਤੇ ਪਾਪੀ ਲੋਕ ਮੇਰੇ ਵਿੱਚ ਇਸ਼ਨਾਨ ਕਰਕੇ ਤੇ ਮੈਨੂੰ ਅਪਵਿੱਤਰ ਕਰ ਦਿਆ ਕਰਨਗੇ। ਇੱਕ ਹੁੰਦਾ ਪਵਿੱਤਰ, ਇੱਕ ਅਪਵਿੱਤਰ, ਅਪਵਿੱਤਰ ਕਰ ਦਿਆ ਕਰਨਗੇ ਮੈਨੂੰ। ਪਾਪੀ ਲੋਕਾਂ ਦੇ ਭਾਰ ਮੈਂ ਨਹੀਂ ਝੱਲ ਸਕਦੀ, ਇਸ ਕਰਕੇ ਮੈਨੂੰ ਉੱਥੇ ਨਾ ਭੇਜੋ ਤੁਸੀਂ। ਤੇ ਭਗਵਾਨ ਨੇ ਆਖਿਆ ਗੰਗਾ ਜਿੱਥੇ ਤੇਰੇ ਵਿੱਚ ਪਾਪੀ ਲੋਕ ਆ ਕੇ ਇਸ਼ਨਾਨ ਕਰਿਆ ਕਰਨਗੇ ਉੱਥੇ ਸਾਧੂ ਵੀ ਆ ਕੇ ਇਸ਼ਨਾਨ ਕਰਿਆ ਕਰਨਗੇ ਤੇ ਉਹ ਪਾਪੀ ਲੋਕਾਂ ਦਾ ਪਾਪ ਜਿਹੜਾ ਸਾਧੂ ਲੋਕਾਂ ਦੇ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੇ ਇਸ਼ਨਾਨ ਕਰਨ ਦੇ ਨਾਲ ਉੱਤਰ ਜਾ ਕਰੂਗਾ, ਤੂੰ ਪਾਪਾਂ ਤੋਂ ਮੁਕਤ ਹੋ ਜਾ ਕਰੇਂਗੀ। ਤਿੰਨ ਹਿੱਸਿਆਂ ਦੇ ਵਿੱਚ ਰਿੜਕ ਕੇ ਸ਼ਿਵ ਜੀ ਨੇ ਆਪਣੇ ਜੂੜੇ ਦੇ ਵਿੱਚ ਇਹਨੂੰ ਧਰਤੀ ਦੇ ਉੱਤੇ ਇੱਕ ਹਿੱਸਾ ਧਰਤੀ ਤੇ ਭੇਜਿਆ। ਇਹ ਵੱਖਰੀ ਕਥਾ ਹੈ, ਇੱਕ ਪ੍ਰਮਾਣ ਮਾਤਰ ਏ। ਤੇ ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ ਸੰਤ ਜੀ ਉਹ ਗੰਗਾ ਤੁਹਾਡੇ ਕੋਲ ਚੱਲ ਕੇ ਆਪ ਆ ਜਾਇਆ ਕਰੂਗੀ, ਗਊ ਦੇ ਰੂਪ ਦੇ ਵਿੱਚ ਤੁਹਾਡਾ ਇਸ਼ਨਾਨ ਕਰਾਇਆ ਕਰੂਗੀ। ਕੀ ਕਹਿੰਦੇ ਗੁਰੂ ਸਾਹਿਬ ਇਹਨੂੰ ਉਪਦੇਸ਼ ਕੀ ਦਿੰਦੇ ਆ? ਅਗਲੀ ਕਵਿਤਾ ਸਰਵਣ ਕਰੋ।
ਮੇਰੇ ਪਾਤਸ਼ਾਹ ਪਿਆਰ ਨਾਲ ਸਾਧ ਨੂੰ ਲਿਆ ਕੋਲ ਆਪਣੇ ਸੀ ਬਹਾ, ਲਿਆ ਕੋਲ ਆਪਣੇ ਸੀ ਬਹਾ।
ਗੰਗਾ ਚੱਲ ਕੇ ਤੇ ਤੇਰੇ ਵੱਲ ਹੀ ਆਵੇਗੀ ਸਾਹਿਬ, ਕਹਿੰਦੇ ਇੰਜ ਮੁਖ ਚੋਂ ਸੁਣਾ, ਸਾਹਿਬ ਕਹਿੰਦੇ ਇੰਜ ਮੁਖ ਚੋਂ ਸੁਣਾ।
ਓ ਅਜੇ ਮੁਕਤੀ ਦਾ ਸਮਾਂ ਨੀ ਮਹਾਤਮਾ, ਅਜੇ ਮੁਕਤੀ ਮੁਕਤੀ ਦਾ ਸਮਾਂ ਨੀ ਮਹਾਤਮਾ, ਹਾਲੇ ਹੋਰ ਸਮਾਂ ਬੰਦਗੀ ਚਲਾ, ਹਾਲੇ ਹੋਰ ਸਮਾਂ ਬੰਦਗੀ ਚਲਾ।
ਜਿੰਨਾ ਗੁਰੂ ਦੇ ਬਚਨ ਤਾਂ ਹੀ ਮੰਨਿਆ, ਲਿਆ ਸਭ ਕੁਝ ਝੋਲੀ ਵਿੱਚ ਪਾ, ਲਿਆ ਸਭ ਕੁਝ ਝੋਲੀ ਵਿੱਚ ਪਾ।
ਉਹ ਹੋਵੇ ਬੰਦਗੀ ਬਗੈਰ ਨੀ ਮੁਕਤ ਜੀ, ਹੋਵੇ ਬੰਦਗੀ ਹੋਵੇ ਬੰਦਗੀ ਬਗੈਰ ਨਹੀਂ ਮੁਕਤ। ਦਿੱਤਾ ਜੈਤੇ ਮਲ ਸਾਧ ਨੂੰ ਸੁਣਾ, ਦਿੱਤਾ ਜੈਤੇ ਮਲ ਸਾਧ ਨੂੰ ਸੁਣਾ।
ਗੰਗਾ ਗਊ ਜੀ ਦੇ ਰੂਪ ਵਿੱਚ ਆਣ ਕੇ, ਗੰਗਾ ਗਊ ਜੀ ਦੇ, ਗੰਗਾ ਗਊ ਜੀ ਦੇ ਰੂਪ ਵਿੱਚ ਆਣ ਕੇ ਦਿਆ ਕਰੂ ਇਸ਼ਨਾਨ ਕਰਾ, ਦਿਆ ਕਰੂ ਇਸ਼ਨਾਨ ਕਰਾ।
ਉਹ ਜਿਹੜੇ ਕਰਦੇ ਭਜਨ ਨੇ ਗੋਬਿੰਦ ਦਾ, ਜਿਹੜੇ ਕਰਦੇ ਭਜਨ ਨੇ ਗੋਬਿੰਦ ਦਾ, ਦੇਵੇ ਗੁਰੂ ਉਹਨੂੰ ਚਰਨਾਂ ਚ ਥਾਂ, ਦੇਵੇ ਗੁਰੂ ਉਹਨੂੰ ਚਰਨਾਂ ਚ ਥਾਂ।
ਉਹ ਗੁਰੂ ਤੇਗ ਬਹਾਦਰ ਦੇ ਬਹਾਦਰ ਦੇ ਰੂਪ ਚ ਤੈਨੂੰ ਲਾਵਾਂਗੇ ਗਲੇ ਦੇ ਨਾਲ ਲਾ, ਤੈਨੂੰ ਲਿਜਾਵਾਂਗੇ ਗਲੇ ਦੇ ਨਾਲ ਲਾ।
ਓ ਮਿਹਰਵਾਨ ਗੁਰੂ ਮੇਰ ਵਿੱਚ ਆਏ ਕੇ ਮਿਹਰਵਾਨ, ਮਿਹਰਵਾਨ ਗੁਰੂ ਮੇਰ ਵਿੱਚ ਆਣ ਕੇ ਲਿਆ ਸਾਧ ਨੂੰ ਸੀ ਗੋਦ ਚ ਬਹਾ, ਉਹ ਲਿਆ ਸਾਧ ਨੂੰ ਸੀ ਗੋਦ ਚ ਬਹਾ।
ਨਿਗਾ ਮੇਰ ਵਾਲੀ ਉਹ ਨਿਗਾ ਮੇਰ ਵਾਲੀ ਜਨੈਲੀ ਉੱਤੇ ਮਾਰ ਕੇ ਦਿੱਤਾ ਛੰਦ ਗੁਰਾਨਾ ਮਾਸੀ ਲਿਖਾ, ਦਿੱਤਾ ਛੰਦ ਗੁਰਾਨਾ ਮਾਸੀ ਲਿਖਾ।
ਗੁਰੂ ਸਾਹਿਬ ਦੇ ਨਾਲ ਇਹਦੇ ਬਚਨ ਬਲਾਸ ਹੋਏ ਤੇ ਸਤਿਗੁਰ ਕਹਿੰਦੇ ਨੇ ਗੰਗਾ ਗਊ ਦੇ ਰੂਪ ਵਿੱਚ ਆ ਕੇ ਤੇਰਾ ਰੋਜ਼ ਇਸ਼ਨਾਨ ਕਰਾ ਜਾਇਆ ਕਰੇਗੀ। ਗਊ ਦੇ ਰੂਪ ਵਿੱਚ ਗੰਗਾ ਮਾਤਾ ਆ ਕੇ ਤੇ ਇਹ ਸਾਧੂ ਦਾ ਹਰ ਰੋਜ਼ ਇਸ਼ਨਾਨ ਕਰਾਉਂਦੀ ਏ ਤੇ ਸਾਧੂ ਗੁਰੂ ਸਾਹਿਬ ਦੇ ਗੁਣਾਂ ਨੂੰ ਗਾਉਂਦਾ ਹੈ। ਕਈ ਧਰਮਾਂ ਦਾ ਮਤ ਏ ਕਿ ਨੰਗੇ ਰਹਿਣ ਦੇ ਨਾਲ ਜਾਂ ਸਰੀਰ ਨੂੰ ਕਸ਼ਟ ਦੇ ਕੇ ਤੇ ਮਨੁੱਖ ਜਿਹੜਾ ਹੈ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਨਹੀਂ, ਗੁਰਬਾਣੀ ਅਨੁਸਾਰ ਗੁਰੂ ਸਾਹਿਬ ਕਹਿੰਦੇ ਨੇ ਨਗਨ ਫਿਰਤ ਜੋ ਪਾਈਐ ਜੋਗ। ਕਹਿੰਦੇ ਜੇ ਨੰਗਿਆਂ ਰਹਿਣ ਦੇ ਨਾਲ ਹੀ ਮੁਕਤੀ ਮਿਲੇ, ਤਨ ਨੂੰ ਨੰਗਾ ਰੱਖਣ ਦੇ ਨਾਲ ਹੀ, ਤੇ ਬਣ ਕਾ ਮਿਰਗ ਮੁਕਤ ਸਭ ਹੋਗ। ਮਿਰਗ ਤੋਂ ਭਾਵ ਆ ਹਿਰਨ, ਬਣ ਤੋਂ ਭਾਵ ਆ ਜੰਗਲ। ਜੰਗਲ ਦੇ ਵਿੱਚ ਜਿਹੜੇ ਜਾਨਵਰ ਰਹਿੰਦੇ ਨੇ ਹਿਰਨ ਆਬਕ, ਉਹ ਸਾਰੇ ਤਨ ਤੋਂ ਨੰਗੇ ਹੀ ਰਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਮੁਕਤੀ ਮਿਲ ਜੇ, ਜੇ ਨੰਗੇ ਰਹਿਣ ਦੇ ਨਾਲ ਹੀ ਮੁਕਤੀ ਮਿਲਦੀ ਹੋਵੇ ਤੇ। ਬਣ ਕਾ ਮਿਰਗ ਮੁਕਤ ਸਭ ਹੋਗ, ਕਹਿੰਦੇ ਇਸ ਤਰ੍ਹਾਂ ਦੇ ਕਰਨ ਨਾਲ ਮੁਕਤੀ ਨਹੀਂ ਮਿਲਦੀ। ਗੁਰੂ ਸਾਹਿਬ ਦੇ ਕਥਣੇ ਅਨੁਸਾਰ ਮੁਕਤੀ ਮਿਲਦੀ ਆ ਉਸ ਮਨੁੱਖ ਨੂੰ ਜਿਹੜਾ ਗੁਰੂ ਦੇ ਚਰਨਾਂ ਦੇ ਉੱਤੇ ਭਰੋਸਾ ਰੱਖ ਕੇ ਤੇ ਨਾਮ ਜਪਦਾ, ਤੇ ਨਾਮ ਜਪਣ ਤੋਂ ਬਿਨਾਂ ਮੁਕਤੀ ਦਾ ਕੋਈ ਹੋਰ ਸਾਧਨ ਹੀ ਨਹੀਂ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜੇ ਗੁਰੂ ਕਿਰਪਾ ਕਰੇ ਤੇ ਨਾਮ ਜਪ ਕੇ ਤੇ ਮੁਕਤੀ ਮਿਲ ਸਕਦੀ ਹੈ। ਗੁਰੂ ਸਾਹਿਬ ਨੇ ਇਹਨੂੰ ਰਸਤਾ ਦੱਸਿਆ ਤੇ ਕਹਿੰਦਾ ਪਾਤਸ਼ਾਹ ਕਿਰਪਾ ਕਰੋ। ਗੁਰੂ ਸਾਹਿਬ ਕਹਿੰਦੇ ਨੇ ਤੂੰ ਇੱਥੇ ਬੈਠਾ ਬੰਦਗੀ ਕਰੀ ਜਾ, ਆਪਣੇ ਸਰੀਰ ਦੀ ਕਿਰਿਆ ਕਰੀ ਜਾ, ਤੇ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਰੂਪ ਦੇ ਵਿੱਚ ਅਸੀਂ ਇੱਥੇ ਆਵਾਂਗੇ ਤੇ ਇੱਥੇ ਆ ਕੇ ਤੈਨੂੰ ਦਰਸ਼ਨ ਦੇਵਾਂਗੇ ਤੇ ਤੈਨੂੰ ਮੁਕਤ ਵੀ ਕਰਾਂਗੇ ਤੇ ਤੇਰੇ ਆ ਕੇ ਦਰਸ਼ਨ ਵੀ ਕਰਾਂਗੇ। ਵੇਖੋ ਕਿੰਨਾ ਸਮਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ ਬੀਤ ਗਿਆ। ਜਾਂ ਉਹ ਸਮਾਂ ਆਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਤੇ ਸਤਿਗੁਰੂ ਜੀ ਅੰਤਰ ਧਿਆਨ ਹੋ ਕੇ ਵੇਖਦੇ ਆ ਕਿ ਸਾਧੂ ਦੀ ਜਿਹੜੀ ਬਿਰਤੀ ਆ ਉਹ ਚਰਨਾਂ ਦੇ ਨਾਲ ਜੁੜੀ ਹੋਈ ਆ। ਇੱਕ ਸ਼ਾਇਰ ਲਿਖਦਾ, ਉਹ ਕਹਿੰਦਾ ਰਾਮ ਨਾਮ ਦੀ ਮੱਥੇ ਵਿੱਚ ਮੇਖ ਲਾ ਕੇ ਸੰਤ ਲਿਖੀ ਤਕਦੀਰ ਨੂੰ ਮੇਟ ਸਕਦਾ, ਤਾਰੇ ਇੱਕ ਇਸ਼ਾਰੇ ਥੀ ਲਾ ਸਾਰੇ ਤੇ ਆਪਣੀ ਉਂਗਲ ਦੇ ਉੱਤੇ ਲਪੇਟ ਸਕਦਾ, ਬਰਫ ਨਾਲ ਫੌਲਾਦ ਨੂੰ ਕਰੇ ਪਾਣੀ ਤੇ ਰੂਹ ਵਿੱਚ ਅੰਗਿਆਰ ਲਪੇਟ ਸਕਦਾ, ਜੁੱਗਾਂ ਜੁੱਗਾਂ ਤੋਂ ਰਚੀ ਜੋ ਰਚਨ ਹਾਰੇ ਸਫਰੀ ਛਿਣ ਵਿੱਚ ਸੰਤ ਸਮੇਟ ਸਕਦਾ। ਇਹ ਬਰਕਤ ਹੁੰਦੀ ਆ ਸਾਧੂ ਦੇ ਵਿੱਚ, ਪਰ ਇਹ ਬਰਕਤ ਮਿਲਦੀ ਕਿੱਥੋਂ ਆ? ਗੁਰੂ ਦੇ ਕੋਲੋਂ। ਜਿੰਨਾ ਚਿਰ ਗੁਰੂ ਵੱਲ ਨੂੰ ਮੁੱਖ ਰਹਿੰਦਾ ਉਹਨਾਂ ਚਿਰ ਸਾਧੂ ਆ, ਜਦੋਂ ਗੁਰੂ ਵੱਲੋਂ ਮੁੱਖ ਪਛਾਹ ਹੋ ਜਾਂਦਾ ਉਦੋਂ ਸਾਧੂ ਦੀਆਂ ਜਿਹੜੀਆਂ ਕਰਾਮਾਤਾਂ ਸਾਰੀਆਂ ਨਸ਼ਟ ਹੋ ਜਾਂਦੀਆਂ। ਉਹਨਾਂ ਚਿਰ ਬਿਜਲੀ ਜਿਹੜੀ ਆ ਘਰਾਂ ਚ ਆਉਂਦੀ ਏ, ਜਿੰਨਾ ਚਿਰ ਪਿੱਛੋਂ ਟਰਾਂਸਫਾਰਮ ਕੰਮ ਕਰਦਾ, ਜਦੋਂ ਟਰਾਂਸਫਾਰਮ ਸੜ ਜਾਂਦਾ ਸਾਰੇ ਘਰਾਂ ਦੀ ਲਾਈਟ ਜਿਹੜੀ ਆ ਖਤਮ ਹੋ ਜਾਂਦੀ ਹੈ। ਉਹਨਾਂ ਚਿਰ ਹੀ ਇਹ ਸਾਰੀਆਂ ਬਰਕਤਾਂ ਨੇ ਜਿੰਨਾ ਚਿਰ ਪਿੱਛੋਂ ਸਤਿਗੁਰੂ ਦੀ ਕਿਰਪਾ ਹੈ, ਤੇ ਜਦੋਂ ਸਤਿਗੁਰੂ ਦੀ ਕਿਰਪਾ ਖਤਮ ਹੋ ਜਾਂਦੀ ਉਦੋਂ ਸਾਰੀਆਂ ਬਰਕਤਾਂ ਖਤਮ ਹੋ ਜਾਂਦੀਆਂ। ਤੇ ਸਤਸੰਗੀਓ, ਇਹ ਸਾਧੂ ਦੇ ਕੋਲ ਵੀ ਜਿਹੜੀਆਂ ਬਰਕਤਾਂ ਸੀ ਜੈਤਾ ਮਾਲ ਦੇ ਕੋਲ, ਇਹ ਸਾਰੀਆਂ ਗੁਰੂ ਸਾਹਿਬ ਦੀਆਂ ਹੀ ਬਖਸ਼ਿਸ਼ ਕੀਤੀਆਂ ਸਨ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਸਾਧੂ ਨੂੰ ਦਰਸ਼ਨ ਦੇਣ ਵਾਸਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਿਆਰੀ ਕਰਦੇ ਆ। ਇੱਕ ਵਾਰੀ ਨਾ ਜਦੋਂ ਬੰਗਲੌਰ ਅਸੀਂ ਗਏ, 2006 ਦੀ ਗੱਲ ਆ ਮੇਰੇ ਹਿਸਾਬ ਨਾਲ, ਉੱਥੇ ਅਖੰਡ ਪਾਠ ਆਰੰਭ ਕਰਨੇ ਸਨ, ਸਭ ਤੋਂ ਪਹਿਲਾਂ ਜਾ ਕੇ ਸੰਤ ਬਲਵੰਤ ਸਿੰਘ ਜੀ ਦੇ ਨਾਲ ਹੀ ਮੇਲ ਮਿਲਾਪ ਹੋਇਆ। ਇਹਨਾਂ ਦੇ ਨਾਲ ਮੇਲ ਹੋਇਆ ਤੇ ਮੈਂ ਇਹਨਾਂ ਨੂੰ ਵੱਖਰਿਆਂ ਕਰਕੇ ਅਰਜ਼ ਕੀਤੀ ਵਾ ਸੰਤ ਜੀ ਅਸੀਂ ਬੰਗਲੌਰ ਨਵੇਂ ਆ ਪਹਿਲੀ ਵਾਰੀ ਆਏ ਹਾਂ ਇੱਥੋਂ ਦੇ ਰਹਿਣ ਸਹਿਣ ਦਾ ਸਾਨੂੰ ਪਤਾ ਨਹੀਂ ਆ ਅਸੀਂ ਅਣਜਾਣ ਆ ਤੇ ਥੋੜਾ ਥੋੜਾ ਢੰਗ ਦੱਸੀ ਜਾਇਓ ਇੱਥੇ ਰਹਿਣਾ ਕਿਵੇਂ ਆ ਇਹਨਾਂ ਦੇ ਲੋਕਾਂ ਵਿੱਚ ਇਹ ਲੋਕ ਸਾਡੇ ਵਾਸਤੇ ਨਵੇਂ ਆ ਤੇ ਸੰਤ ਕਹਿੰਦੇ ਗੁਰਸੇਵਕ ਸਿੰਘ ਇੱਕ ਗੱਲ ਦਾ ਧਿਆਨ ਰੱਖੋ ਵੀ ਸਤਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਨਾਮ ਸਿਮਰਨ ਕਰੀ ਜਾਓ ਤੇ ਆਪਣੇ ਕੰਮ ਦੇ ਨਾਲ ਮਤਲਬ ਰੱਖੋ ਹੋਰ ਕਿਸੇ ਦੇ ਨਾਲ ਕੋਈ ਇੱਧਰ ਦੀ ਉੱਧਰ ਦੀ ਗੱਲ ਨਾ ਕਰੋ ਤੇ ਸਤਿਗੁਰੂ ਕਿਰਪਾ ਕਰੂਗਾ ਸੰਤਾਂ ਨੇ ਭਾਵੇਂ ਇੰਨੀ ਗੱਲ ਹੀ ਕਹੀ ਪਰ ਉਹਨਾਂ ਦੀ ਦੱਸੀ ਇੰਨੀ ਗੱਲ ਦੇ ਉੱਤੇ ਹੀ ਚੱਲ ਕੇ ਤੇ ਅਸੀਂ ਉੱਥੇ 2 ਮਹੀਨੇ ਕਾਮਯਾਬ ਰਹੇ ਕਿਉਂਕਿ ਉੱਥੇ ਰਹਿੰਦੇ ਸਨ ਉਹਨਾਂ ਨੂੰ ਪਤਾ ਸੀ ਇੱਥੇ ਰਹਿਣਾ ਕਿਵੇਂ ਆ ਇੱਥੇ ਕਾਰ ਵਿਹਾਰ ਕਿਵੇਂ ਕਰਨਾ ਹੈ ਤੇ ਉੱਥੋਂ ਦੇ ਲੋਕ ਬਹੁਤਾ ਬੋਲਦੇ ਨਹੀਂ ਉਹ ਆਪਣੇ ਕੰਮ ਦੇ ਵਿੱਚ ਵਿਅਸਤ ਰਹਿੰਦੇ ਆ ਆਪਣੇ ਕੰਮ ਨਾਲ ਮਤਲਬ ਉਹਨਾਂ ਨੂੰ ਉਹਨਾਂ ਨੇ ਕੋਈ ਗੱਲ ਨਹੀਂ ਇੱਕ ਦੂਸਰੇ ਨਾਲ ਕਰਨੀ ਕੰਮ ਤੇ ਜਾਣਾ ਕੰਮ ਤੋਂ ਆਉਣਾ ਤੇ ਕੰਮ ਤੋਂ ਆ ਕੇ ਆਪਣੇ ਕਮਰੇ ਦੇ ਵਿੱਚ ਇਹਨਾਂ ਕੀ ਸੰਬੰਧ ਆ ਜੇ ਕਿਸੇ ਨਾਲ ਗੱਲ ਕਰਨੀ ਹੈ ਤੇ ਲੋੜ ਜੋ ਗੱਲ ਕਰਨੀ ਹੈ ਵਾਧੂ ਫਾਲਤੂ ਗੱਲ ਨਹੀਂ ਕਰਨੀ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹ ਸਾਧੂ ਨੂੰ ਤਰਾਉਣ ਵਾਸਤੇ ਦਰਸ਼ਨ ਦੇਣ ਵਾਸਤੇ ਕਿਵੇਂ ਤੁਰਦੇ ਆ ਅਗਲੀ ਕਵਿਤਾ ਜਿਉਂ ਸਰਵਣ ਕਰੋ
ਸੱਚੇ ਸਤਿਗੁਰ ਜੀ ਨੇ ਕਰ ਲਈ ਤਿਆਰੀ ਸੱਚੇ ਸਤਿਗੁਰ ਜੀ ਨੇ ਕਰ ਲਈ ਤਿਆਰੀ ਦਿੱਤਾ ਗੁਰੂ ਜੀ ਦਾ ਬਚਨ ਪਗਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਮੇਰੇ ਗੁਰੂ ਸਮਰੱਥ ਜੀ ਦਾ ਸਿਰ ਉੱਤੇ ਹੱਥ ਉਹਨੂੰ ਦੁਨੀਆਂ ਤੋਂ ਮੁਕਤ ਕਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਉਹ ਸੰਗਤਾਂ ਸਮੇਤ ਗੁਰੂ ਪਹੁੰਚ ਗਏ ਨਗਰ ਚ ਸੰਗਤਾਂ ਸਮੇਤ ਗੁਰੂ ਪਹੁੰਚ ਗਏ ਨਗਰ ਚ ਕੁੰਡਾ ਉਸ ਦਾ ਜਾਂ ਹੁਣ ਖੜਕਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਸੂਸਮ ਰੂਪ ਤਾਰ ਨੰਗ ਗਏ ਅੰਦਰ ਜਾ ਨਜ਼ਰ ਮੇਰਦੀ ਹੈ ਉਸ ਉੱਤੇ ਪਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਉਹ ਦਸਵੇਂ ਦੁਆਰ ਜਦੋਂ ਵੇਖਿਆ ਸਵਾਸ ਚੜੇ ਦਸਵੇਂ ਦੁਆਰ ਜਦੋਂ ਵੇਖਿਆ ਸਵਾਸ ਚੜੇ ਲੱਗੀ ਬਿਰਤੀ ਨੂੰ ਗੁਰੂ ਜੀ ਖਲਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਉਹ ਜਿਸ ਜਗ੍ਹਾ ਬੈਠ ਦਰਸ਼ ਦਿੱਤੇ ਗੁਰੂ ਨਾਨਕ ਆਸਨ ਉਸੇ ਉੱਤੇ ਚੌਂਕੜਾ ਹਿਲਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਉਹ ਖੋਲੀ ਅੱਖਾਂ ਭਗਤਾ ਨੌਵੇਂ ਗੁਰੂ ਕਹਿਣ ਲੱਗੇ ਉਹ ਖੋਲ ਅੱਖਾਂ ਨੌਵੇਂ ਗੁਰੂ ਕਹਿਣ ਲੱਗੇ ਹੱਥ ਸੀਸ ਉੱਤੇ ਸਾਧ ਦੇ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਕਹੇ ਜਰਨੈਲ ਦਾਤਾ ਹੋ ਗਿਆ ਦਿਆਲ ਜਦੋਂ ਕਹੇ ਜਰਨੈਲ ਦਾਤਾ ਹੋ ਗਿਆ ਦਿਆਲ ਜਦੋਂ ਗੁਰ ਚਰਨਾਂ ਚ ਸਾਧ ਨੂੰ ਪਹੁੰਚਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲਿਆ ਜੀ ਨੌਵੇਂ ਪਾਤਸ਼ਾਹ ਜੀ
ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਮੂੰਡ ਮੁੰਡਾਏ ਜੋ ਸਿੱਧ ਪਾਈ ਕਹਿੰਦੇ ਨੇ ਦਾੜੀ ਦੇ ਜਾਂ ਸਿਰ ਦੇ ਕੇਸ ਕਟਾਉਣ ਦੇ ਨਾਲ ਕਿਸੇ ਨੂੰ ਸਿੱਧੀ ਪ੍ਰਾਪਤ ਨਹੀਂ ਹੋਈ ਜਾਂ ਮੁਕਤੀ ਪ੍ਰਾਪਤ ਨਹੀਂ ਹੋਈ ਮੂੰਡ ਮੁੰਡਾਏ ਜੋ ਸਿੱਧ ਪਾਈ ਤੇ ਕਹਿੰਦੇ ਮੁਕਤੀ ਭੇਡ ਨਾ ਗਈਆ ਕਾਈ ਭੇਡ ਦਾ ਸਾਰਾ ਸਰੀਰ ਜਿਹੜਾ ਉਹਦੇ ਉੱਤੇ ਵਾਲ ਆਏ ਹੁੰਦੇ ਆ ਜਦੋਂ ਉਹਦੇ ਵਾਲਾਂ ਨੂੰ ਕੱਟਿਆ ਜਾਂਦਾ ਕਈ ਕੁਝ ਬਣਦਾ ਸਾਰੀ ਭੇਡ ਨੂੰ ਉਤੋਂ ਮੁੰਨ ਦਿੱਤਾ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਜੇ ਵਾਲ ਮਨਾਉਣ ਦੇ ਨਾਲ ਹੀ ਮੁਕਤੀ ਮਿਲਦੀ ਤੇ ਭੇਡ ਨੂੰ ਮਿਲ ਜਾਂਦੀ ਜਿਹਦੇ ਸਰੀਰ ਉੱਤੇ ਕੋਈ ਵਾਲ ਰਹਿਣ ਹੀ ਨਹੀਂ ਦਿੰਦੇ ਸਾਰੇ ਕੱਟ ਲੈਂਦੇ ਕੰਬਲ ਬਣਾਉਣ ਵਾਸਤੇ ਕਈ ਤਰ੍ਹਾਂ ਦੇ ਉਹ ਚੀਜ਼ਾਂ ਉਹਦੀਆਂ ਬਣਦੀਆਂ ਨੇ ਉਹ ਮੁਕਤ ਹੋ ਜਾਂਦੀ ਪਰ ਇੱਕ ਥਿਊਰੀ ਵੱਖਰੀ ਥਿਊਰੀ ਏ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ ਤੇ ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿੰਦੇ ਜੇ ਬਿੰਦ ਰੱਖਣ ਦੇ ਨਾਲ ਹੀ ਤਰਨਾ ਹੁੰਦਾ ਮੁਕਤੀ ਮਿਲਣੀ ਹੁੰਦੀ ਤੇ ਖੁਸਰੇ ਜਿਹੜੇ ਆ ਇੰਨੇ ਤੁਰੇ ਫਿਰਦੇ ਆ ਉਹ ਮੁਕਤੀ ਪਾ ਜਾਂਦੇ ਉਹ ਤਰ ਜਾਂਦੇ ਸੰਸਾਰ ਤੋਂ। ਇਸ ਤਰ੍ਹਾਂ ਨਹੀਂ ਕਹਿੰਦੇ ਫਿਰ ਕਿਸ ਤਰ੍ਹਾਂ ਕਹਿੰਦੇ ਬਿਨ ਨਾਵੇ ਮੁਕਤ ਨਾ ਹੋਈ। ਨਾਮ ਤੋਂ ਬਿਨਾਂ ਮੁਕਤੀ ਨਹੀਂ। ਬੰਦਾ ਸਾਰੀ ਉਮਰ ਪਾਪ ਕਰਕੇ ਤੇ ਅੰਤ ਵੇਲੇ ਆ ਕੇ ਆਖੇ ਵੀ ਮੈਂ ਮੁਕਤ ਹੋ ਜਾਵਾਂ, ਨਹੀਂ, ਕੁਛ ਕਰਕੇ ਵਿਖਾਉਣਾ ਪਊਗਾ। ਜਿਹੜੀ ਬੰਦਗੀ ਆ, ਜਿਹੜੀ ਥਿਊਰੀ ਆ, ਉਹ ਥਿਊਰੀ ਨੂੰ ਅਪਣਾ ਕੇ ਉਸ ਥਿਊਰੀ ਦੇ ਉੱਤੇ ਚੱਲਣਾ ਪਊਗਾ ਤਾਂ ਮੁਕਤੀ ਦੀ ਪ੍ਰਾਪਤੀ ਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਧੂ ਦੇ ਕੋਲ ਆ ਗਏ, ਸਾਧੂ ਨੂੰ ਆ ਕੇ ਦਰਸ਼ਨ ਦਿੱਤੇ ਤੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆ ਕੇ ਬੈਠੇ ਸਨ ਉੱਥੇ ਹੀ ਬੈਠੇ ਥੜੇ ਦੇ ਉੱਤੇ ਆਸਣ ਲਾ ਕੇ ਚੌਂਕੜਾ ਮਾਰ ਕੇ। ਸਾਧੂ ਦੇ ਸਿਰ ਦੇ ਉੱਤੇ ਹੱਥ ਧਰਿਆ, ਕਹਿੰਦੇ ਨੇ ਇਹ ਅੰਤਰ ਧਿਆਨ ਹੋਇਆ ਸੀ, ਦਸਵੇਂ ਦੁਆਰ ਇਹਨੇ ਸਵਾਸ ਚੜਾਏ ਹੋਏ ਸਨ ਦਸਵੇਂ ਦੁਆਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਵੀ ਭਾਈ ਕਾਨਾ ਜਿਹੜਾ ਸੀ ਉਹ ਦਸਮ ਦੁਆਰ ਸਵਾਸ ਚੜਾ ਲੈਂਦਾ ਸੀ ਤੇ ਦਸਮ ਦੁਆਰ ਦੇ ਵਿੱਚ ਜਿਹੜੇ ਸਾਧੂ ਪਹੁੰਚ ਜਾਂਦੇ ਹਨ ਉਹਨਾਂ ਦੀ ਬੰਦਗੀ ਦੀ ਕਮਾਈ ਹੁੰਦੀ ਹੈ। ਪਰ ਜੇ ਮਨ ਵਿੱਚ ਹੰਕਾਰ ਨਾ ਆਵੇ ਤੇ ਤਾਂ, ਜੇ ਹੰਕਾਰ ਆ ਗਿਆ ਤੇ ਚੀਜ਼ਾਂ ਜਿਹੜੀਆਂ ਨਸ਼ਟ ਹੋ ਜਾਂਦੀਆਂ ਨੇ, ਆਈਆਂ ਹੋਈਆਂ ਸਾਰੀਆਂ ਬਰਕਤਾਂ ਹੱਥੋਂ ਨਿਕਲ ਜਾਂਦੀਆਂ ਨੇ ਜਦੋਂ ਗੁਰੂ ਦੀ ਨਿਗਾਹ ਜਿਹੜੀ ਆ ਕਰੋਪ ਹੋ ਜਾਵੇ। ਤੇ ਸਤਸੰਗੀਓ, ਇਹਨੇ ਦਸਮ ਦੇ ਦੁਆਰ ਧਿਆਨ ਚੜਾ ਲਏ, ਆਪਣੀ ਬਿਰਤੀ ਲਾ ਲਈ, ਸਤਿਗੁਰਾਂ ਨੇ ਇਹਦੇ ਸਿਰ ਦੇ ਉੱਤੇ ਆ ਕੇ ਹੱਥ ਰੱਖਿਆ, ਇਹਨੇ ਅੱਖਾਂ ਖੋਲੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਗੁਰਮੁਖਾ ਤੂੰ ਸਾਨੂੰ ਬੜੇ ਚਿਰ ਦਾ ਯਾਦ ਕਰਦਾ ਪਿਆ ਤੇ ਅਸੀਂ ਆ ਗਏ ਹਾਂ। ਇਹਨੂੰ ਚਾਅ ਚੜ ਗਿਆ, ਚਰਨ ਕਮਲਾਂ ਦੇ ਵਿੱਚ ਸੀਸ ਰੱਖ ਕੇ ਮੱਥਾ ਟੇਕਿਆ ਤੇ ਕਹਿੰਦਾ, ਪਾਤਸ਼ਾਹ ਜਦੋਂ ਤੁਸੀਂ ਪਹਿਲੇ ਜਾਮੇ ਦੇ ਵਿੱਚ ਮੇਰੇ ਕੋਲ ਆਏ ਸੀ ਤੇ ਉਦੋਂ ਵੀ ਮੇਰੀ ਮੰਗ ਇਹ ਸੀ ਵੀ ਮੈਨੂੰ ਮੁਕਤੀ ਦੀ ਲੋੜ ਆ, ਮੁਕਤੀ ਦੇ ਦਿਓ, ਤੇ ਹੁਣ ਤੁਸੀਂ ਆਇਓ ਤੇ ਮੇਰੀ ਹੁਣ ਵੀ ਇਹੀ ਮੰਗ ਆ ਕਿ ਮੈਨੂੰ ਮੁਕਤ ਕਰ ਦਿਓ। ਹੈ ਸੰਤਾਂ ਦਾ ਜੀਵਨ ਨਿਮਰਤਾ ਸਚਾਈ, ਉਹ ਹਰ ਵਕਤ ਪੀਂਦੇ ਨੇ ਜਾਮੇ ਇਲਾਹੀ। ਹੈ ਪੁੰਜ ਪਿਆਰ ਤੇ ਨਿਮਰਤਾ ਵਾਲੇ, ਗੁੱਸਾ ਉਹਨਾਂ ਦੇ ਨੇੜੇ ਨਾ ਕਾਈ, ਖਿਮਾ ਧੀਰਜ ਸ਼ਾਂਤੀ ਹੈ ਉਹਨਾਂ ਨੇ ਦਿਲ ਵਿੱਚ ਵਸਾਈ। ਸਾਧੂ ਜਿਹੜੇ ਨੇ ਉਹਨਾਂ ਦੇ ਅੰਦਰ ਇਹ ਕੁਝ ਸ਼ੁਭ ਗੁਣਾਂ ਦੀ ਮਹਿਕ ਆਉਂਦੀ ਆ, ਨਿਮਰਤਾ ਸੱਚਾਈ ਤੇ ਸੱਚ ਦੇ ਉੱਤੇ ਚੱਲਣਾ, ਕਿਸੇ ਨੂੰ ਮੰਦਾ ਨਹੀਂ ਬੋਲਣਾ, ਮਿੱਠਾ ਬੋਲਣਾ, ਮਿੱਠੀ ਤਾਸੀਰ ਹੋਵੇ। ਤੁਲਸੀ ਵੀ ਇਹ ਤਿੰਨਾਂ ਗੁਣਾਂ ਦਾ ਵਰਣਨ ਕਰਦੇ ਨੇ ਗੁਸਾਈ ਤੁਲਸੀ ਦਾਸ। ਉਹ ਕੁਲ ਕਹਿੰਦੇ ਨੇ, ਤੁਲਸੀ ਯੇ ਸੰਸਾਰ ਮੈਂ ਤੀਨ ਬਸਤ ਹੈ ਸਾਰ, ਤੇ ਮਿੱਠਾ ਬੋਲਣ ਨਿਵ ਚੱਲਣ ਤੇ ਕਰਨਾ ਪਾਰੇ ਉਪਕਾਰ। ਕਹਿੰਦੇ ਤਿੰਨ ਗੁਣ ਆ ਜਿਸ ਜਗਿਆਸੂ ਦੇ ਅੰਦਰ ਆ ਜਾਂਦੇ ਨੇ ਉਹਨੂੰ ਸੰਸਾਰ ਦੇ ਵਿੱਚ ਮਾਣ ਮਿਲਦਾ। ਤਿੰਨ ਗੁਣ ਕਿਹੜੇ? ਮਿੱਠਾ ਬੋਲਣਾ, ਨਿਉ ਕੇ ਚੱਲਣਾ ਨਿਮਰਤਾ ਦੇ ਨਾਲ, ਤੇ ਪਰ ਉਪਕਾਰ ਕਿਸੇ ਦੇ ਉੱਤੇ ਕਰ ਦੇਣਾ। ਇਹ ਤਿੰਨੇ ਗੁਣ ਜਿਸ ਜਗਿਆਸੂ ਦੇ ਅੰਦਰ ਆ ਜਾਂਦੇ ਆ ਉਹਨੂੰ ਮਾਣ ਤੇ ਸਤਿਕਾਰ ਦੀ ਪ੍ਰਾਪਤੀ ਹੁੰਦੀ ਆ ਸੰਸਾਰ ਦੇ ਵਿੱਚ। ਜਿਸ ਜਗਿਆਸੂ ਦੇ ਅੰਦਰ ਹੰਕਾਰ ਆ ਜਾਂਦਾ ਉਹ ਆਪਣਾ ਪਹਿਲਾ ਮਾਣ ਸਤਿਕਾਰ ਵੀ ਗਵਾ ਕੇ ਬਹਿ ਜਾਂਦਾ, ਉਹਦਾ ਖਤਮ ਹੋ ਜਾਂਦਾ, ਉਹਦੇ ਕੋਲ ਕੁਛ ਨਹੀਂ ਰਹਿੰਦਾ। ਸੋ ਮਾਣ ਸਤਿਕਾਰ ਆਪਣੇ ਸ਼ੁਭ ਗੁਣਾਂ ਦੇ ਨਾਲ ਹੀ ਮਨੁੱਖ ਦੇ ਕੋਲ ਆਉਂਦੇ ਨੇ। ਉਹਨਾਂ ਗੁਣਾਂ ਨੂੰ ਬੰਦੇ ਨੇ, ਮਨੁੱਖ ਨੇ ਆਪਣੇ ਅੰਦਰ ਕਾਇਮ ਕਰਨਾ ਹੁੰਦਾ। ਉਹ ਗੁਣ ਜਿਹੜੇ ਤਿੰਨ ਗੁਣ ਗੁਸਾਈ ਤੁਲਸੀਦਾਸ ਜੀ ਦੱਸਦੇ ਨੇ ਉਹ ਸਾਧੂ ਜੈਤਾ ਮਲ ਦੇ ਵਿੱਚ ਤੇ ਸੰਤ ਬਲਵੰਤ ਸਿੰਘ ਜੀ ਬੰਗਲੌਰ ਤੋਂ ਇਹਨਾਂ ਦੇ ਵਿੱਚ ਸਨ। ਕਿਉਂਕਿ ਜਿਹਨਾਂ ਪੁਰਸ਼ਾਂ ਨੇ ਉਹਨਾਂ ਦਾ ਸੰਗ ਨਹੀਂ ਮਾਣਿਆ, ਉਹਨਾਂ ਦੇ ਕੋਲ ਨਹੀਂ ਰਹੇ ਜਾਂ ਉਹਨਾਂ ਦੇ ਨਾਲ ਵਚਨ ਬਲਾਸ ਨਹੀਂ ਕੀਤੇ, ਉਹ ਤਾਂ ਸੋਚਦੇ ਹੋਣਗੇ ਕਿ ਅਚਰਜਤਾ ਵਾਲੀ ਗੱਲ ਆ। ਪਰ ਜਿਸ ਬੰਦੇ ਨੇ ਉਹਨਾਂ ਦੇ ਕੋਲ ਰਹਿ ਕੇ ਦਰਸ਼ਨ ਕੀਤੇ ਆ, ਜਿਸ ਨੇ ਉਹਨਾਂ ਦੇ ਕੋਲ ਰਹਿ ਕੇ ਵਚਨ ਬਲਾਸ ਕੀਤੇ, ਉਹਨਾਂ ਦਾ ਚਰਨਾਂ ਦਾ ਸੰਗ ਮਾਣਿਆ, ਉਹਨਾਂ ਨੂੰ ਪਤਾ ਕਿ ਵਾਕਿਆ ਹੀ ਉਹ ਸੰਪੂਰਨ ਸਨ। ਇੱਕ ਮੈਂ ਆਪਣੀ ਗੱਲ ਨਹੀਂ ਕਰਦਾ, ਹੋਰ ਵੀ ਜਿਹੜੇ ਉਹਨਾਂ ਦੇ ਕੋਲ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਬਿਰਤੀ ਕਿਸ ਤਰ੍ਹਾਂ ਦੀ ਸੀ। ਪੂਰਨ ਸਾਧੂ ਸਨ। ਕਹਿੰਦੇ ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਣ ਤੇ ਆਣ। ਕਹਿੰਦੇ ਜਿਹੜਾ ਕਿਸੇ ਨੂੰ ਨਾ ਡਰਾਵੇ ਤੇ ਨਾ ਕਿਸੇ ਕੋਲੋਂ ਡਰੇ, ਨਾ ਕਿਸੇ ਨੂੰ ਮੰਦਾ ਬੋਲੇ ਤੇ ਨਾ ਕਿਸੇ ਦਾ ਬੰਦਾ ਬੋਲਿਆ ਜਰੇ। ਕਹਿੰਦੇ ਕਹੋ ਨਾਨਕ, ਉਹ ਕਹਿੰਦੇ ਸੰਪੂਰਨ ਗਿਆਨੀ ਹੁੰਦਾ, ਸੰਪੂਰਨ ਗਿਆਨੀ ਜਿਹੜਾ ਇਹਨਾਂ ਚੀਜ਼ਾਂ ਤੋਂ ਵੱਖਰਾ ਹੋ ਜਾਂਦਾ ਹੈ। ਤੇ ਇਹ ਨਾ ਸੋਚੇ ਵੀ ਮੇਰੇ ਧੀਆਂ ਪੁੱਤਰ ਨੇ, ਸਾਰੇ ਸੰਸਾਰ ਨੂੰ ਆਪਣੇ ਧੀਆਂ ਪੁੱਤਰਾਂ ਦੇ ਰੂਪ ਦੇ ਵਿੱਚ ਹੀ ਸਮਝੇ ਤੇ ਸਾਰੀ ਦੁਨੀਆਂ ਨੂੰ ਇੱਕ ਨਜ਼ਰ ਦੇ ਨਾਲ ਵੇਖੇ ਤਾਂ ਉਹ ਬ੍ਰਹਮ ਗਿਆਨੀ ਆ। ਉਹ ਗੁਣ ਸੰਤ ਬਲਵੰਤ ਸਿੰਘ ਹੁਣਾਂ ਦੇ ਵਿੱਚ ਸਨ। ਆਪਾਂ ਕਵਿਤਾ ਕਹਿ ਕੇ ਵੀ ਸਾਧੂ ਜੈਤ ਮਲ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੁਕਤੀ ਕਿਵੇਂ ਦਿੰਦੇ ਨੇ, ਇਹ ਸਰੀਰ ਕਿਵੇਂ ਤਿਆਗਦਾ ਹੈ, ਇਸ ਕਵਿਤਾ ਦੇ ਵਿੱਚ ਆਪਾਂ ਬਿਆਨ ਕਰਕੇ ਤੇ ਖਿਮਾ ਮੰਗਣੀ ਹੈ। ਉਸ ਤੋਂ ਉਪਰੰਤ ਹੋਰ ਵੀ ਜਹੇਦਾਰ ਉਹਨਾਂ ਨੇ ਆਪਣਾ ਟਾਈਮ ਲਾਉਣਾ।
ਖੁੱਲੀ ਬਿਰਤੀ ਸਾਧੂ ਦੀ ਉੱਠ ਕੇ ਚਰਨੀ ਸੀਸ ਚੁਕਾਇਆ, ਗੁਰ ਤੇਗ ਬਹਾਦਰ ਚੋਂ ਰੂਪ ਗੁਣ ਨਾਨਕ ਨਜ਼ਰੀ ਆਇਆ, ਗੁਰ ਤੇਗ ਬਹਾਦਰ ਚੋਂ ਰੂਪ ਗੁਰ ਨਾਨਕ ਨਜ਼ਰੀ ਆਇਆ,
ਧਰ ਸਿਰ ਤੇ ਹੱਥ ਗੁਰਾ ਉਸ ਤੇ ਨਜ਼ਰ ਮੇਰ ਦੀ ਮਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰਤ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰਤ ਉਡਾਰੀ।
ਓ ਮੇਰੇ ਸੱਚੇ ਸਤਿਗੁਰ ਨੇ ਕੀਤਾ ਸਾਧ ਦਾ ਭਾਰ ਉਤਾਰਾ, ਉਹਦੀ ਕਾਇਆ ਪਲਟਣ ਲਈ ਸਾਹਿਬਾਂ ਮੁੱਖੋਂ ਬਚਨ ਉਚਾਰਾ, ਉਹਦੀ ਕਾਇਆ ਪਲਟਣ ਲਈ ਸਾਹਿਬਾਂ ਮੁੱਖੋਂ ਬਚਨ ਉਚਾਰਾ,
ਉਸ ਦੀ ਸਰਦਾ ਉਤੋਂ ਜੀ ਸਤਿਗੁਰ ਜਾਂਦੇ ਨੇ ਬਲਿਹਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤੀ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤੀ ਉਡਾਰੀ।
ਉਹ ਜੋ ਸਿਮਰਨ ਕਰਦਾ ਏ ਉਹਦੀ ਹਾਰ ਕਦੇ ਨਾ ਹੋਏ, ਦਰਗਾਹ ਵਿੱਚ ਜਾ ਕੇ ਤੇ ਉਸ ਤੋਂ ਲੇਖਾ ਪੁੱਛੇ ਨਾ ਕੋਏ, ਦਰਗਾਹ ਵਿੱਚ ਜਾ ਕੇ ਤੇ ਉਸ ਤੋਂ ਲੇਖਾ ਪੁੱਛੇ ਨਾ ਕੋਏ।
ਉਹ ਰਲ ਕੇ ਨਾਰੀ ਨਾਰੀ ਨੇ ਰਲ ਕੇ ਨਰ ਨਾਰੀ ਨੇ ਮੁੱਖੋਂ ਜੈ ਜੈਕਾਰ ਉਚਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ।
ਓ ਸਤਿਗੁਰ ਦੇ ਚਰਨਾਂ ਚ ਉਸ ਨੇ ਛੱਡੇ ਤੁਰਤ ਸਵਾਸ, ਸਤਿਗੁਰ ਦੇ ਚਰਨਾਂ ਚ ਉਸ ਨੇ ਛੱਡੇ ਤੁਰੰਤ ਸਵਾਸ, ਪੰਜ ਭੂਤਕ ਦੇਹੀ ਦਾ ਹੋਇਆ ਗੁਰ ਚਰਨਾਂ ਚ ਨਿਵਾਸ, ਪੰਜ ਭੂਤਕ ਦੇਹੀ ਦਾ ਹੋਇਆ ਗੁਰ ਚਰਨਾਂ ਚ ਨਿਵਾਸ,
ਜੋ ਹਰ ਕੇ ਦਰ ਜਾਂਦਾ ਹੋਏ, ਜੋ ਹਰ ਕੇ ਦਰ ਜਾਂਦਾ ਉਸ ਦੀ ਜਾਂਦੀ ਕੁੱਲ ਸਵਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ।
ਓ ਗੁਰੂ ਤੇਗ ਬਹਾਦਰ ਨੇ, ਗੁਰੂ ਤੇਗ ਬਹਾਦਰ ਨੇ ਭਗਤ ਦਾ ਕਰ ਦਿੱਤਾ ਸੰਸਕਾਰ, ਗੁਰ ਕਾਇਆ ਕੀਮਤ ਦਾ ਹੋਇਆ ਸਭ ਕੁਛ ਉਂਜ ਅਨੁਸਾਰ, ਗੁਰ ਘਰ ਮਰਜਾਦਾ ਨਾਲ ਹੋਇਆ ਉਸ ਦਾ ਸੀ ਸੰਸਕਾਰ,
ਅਰਦਾਸਾਂ ਕਰਕੇ ਤੇ ਸਿੱਖਾ ਕੀਤੀ ਨਮਸਕਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ।
ਓ ਉਸ ਜਗ੍ਹਾ ਤੇ ਬਹਿ ਕੇ ਤੇ ਉਹ ਰਿਆ ਭਜਨ ਸੀ ਕਰਦਾ, ਉਸੇ ਅਸਥਾਨੀ ਉੱਤੇ ਪਲਾ ਹੋ ਰਿਹਾ ਨਾਰ ਨਰਦਾ, ਉਸੇ ਅਸਥਾਨੀ ਉੱਤੇ ਪਲਾ ਹੋ ਰਿਹਾ ਸੀ ਨਰ ਨਾਰਦਾ।
ਉਹ ਮੁਕਤੀ ਤੇ ਦਾਤਾ ਨੂੰ, ਮੁਕਤੀ ਤੇ ਦਾਤਾ ਨੂੰ ਰਾੜਾ ਕਰਦਾ ਨਮਸਕਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰਤ ਉਡਾਰੀ।
ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ, ਤੇ ਕਹਿੰਦੇ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੀ ਇਹ ਪਵਿੱਤਰ ਸਲੋਕ ਏ। ਕਹਿੰਦੇ ਜਿਸ ਗੁਰੂ ਦੀ ਕਿਰਪਾ ਦੇ ਨਾਲ ਇਹ ਤਨ ਉਪਜਿਆ, ਪੰਜਾਂ ਤੱਤਾਂ ਦਾ ਤਨ ਬਣਿਆ, ਉਹਦੇ ਚਰਨਾਂ ਦੇ ਵਿੱਚੋਂ ਹੀ ਜਗਿਆਸੂ ਦੀ ਉਪਜੋਈ ਤੇ ਉਹਦੇ ਚਰਨਾਂ ਦੇ ਵਿੱਚ ਹੀ ਅੰਤਮ ਵੇਲੇ ਜਗਿਆਸੂ ਜਿਹੜਾ ਜਾ ਕੇ ਸਮਾ ਜਾਂਦਾ। ਤੇ ਭਗਤ ਜੈਤਾ ਮੱਲ ਜੀ ਵੀ ਗੁਰੂ ਤੇਗ ਬਹਾਦਰ ਚਰਨਾਂ ਦੇ ਵਿੱਚ ਜਾ ਕੇ ਸਮਾ ਗਏ। ਗੁਰੂ ਸਾਹਿਬ ਨੇ ਸੰਸਕਾਰ ਕੀਤਾ, ਇੱਥੋਂ ਵਾਪਸੀ ਹੋਈ, ਉੱਥੇ ਸਥਾਨ ਬਣੇ ਨੇ। ਇਸੇ ਤਰ੍ਹਾਂ ਹੀ ਸੰਤ ਬਲਵੰਤ ਸਿੰਘ ਜੀ ਦਾ ਜਿਹੜੀ ਉਪਜਿਆ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਹੋਈ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਅੰਤਮ ਵੇਲੇ ਉਹ ਸਮਾ ਗਏ। ਇਹ ਉਹਨਾਂ ਦੀ ਜਿਹੜੀ ਆਪਣੇ ਜੀਵਨ ਦੀ ਗਾਥਾ ਹੈ, ਜਾਂ ਉਹਨਾਂ ਨੇ ਸਤਿਗੁਰੂ ਵੱਲ ਨੂੰ ਆਪਣਾ ਸਾਰੀ ਉਮਰ ਮੁੱਖ ਰੱਖਿਆ। ਬ੍ਰਹਮ ਗਿਆਨੀ ਸਨ ਉਹ। ਮੈਂ ਆਪਣਾ ਪ੍ਰਕਰਮ ਇੱਥੋਂ ਸ਼ੁਰੂ ਕੀਤਾ ਸੀ, ਮਨ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਏ, ਤੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮੈਂ ਇੰਨੇ ਸ਼ਬਦ ਕਹਿੰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹਾਂ। ਹੁਣ ਸਾਡੇ ਤੋਂ ਉਪਰੰਤ ਸਾਡੇ ਸਤਿਕਾਰਯੋਗ ਦਿੱਲੀ ਤੋਂ ਆਏ ਮੇਰੇ ਛੋਟੇ ਵੀਰ ਨਿਸ਼ਾਨ ਸਿੰਘ ਜੀ ਜਥੇਦਾਰ, ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਆ। ਆਹ ਪਿੱਛੇ ਕੱਲ੍ਹ ਵੀ ਅਸੀਂ ਦੁਆਨਾ 'ਤੇ ਇਕੱਠੇ ਹੀ ਸਾਂ, ਇਹ ਮੇਰਾ ਵੀਰ ਵੀ ਮੇਰੇ ਨਾਲ ਸੀ, ਬੜਾ ਮਿੱਠਾ ਸੁਭਾਅ ਏ। ਹੁਣ ਉਹਨਾਂ ਦੇ ਕੋਲੋਂ ਤੁਸੀਂ ਸਤਿਗੁਰੂ ਜੀ ਦੇ ਬਚਨ ਬਲਾਸ ਜਿਹੜੇ ਆ ਸਰਵਣ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰ ਇਤਿਹਾਸ ਉਹ ਤੁਹਾਨੂੰ ਸਰਵਣ ਕਰਾਉਣਗੇ। ਸੰਤ ਨਿਸ਼ਾਨ ਸਿੰਘ ਜੀ ਦਿੱਲੀ ਵਾਲੇ, ਉਹ ਆਪਣਾ ਜਥਾ ਲੈ ਕੇ ਹਾਜ਼ਰ ਹਨ।